ਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾ ਮਾਤ ਗਰਭ ਮੈਂ ਹੱਥ ਦੇ ਰੱਖਿਆ ਹਰ ਰਸ ਛੋੜ ਦਿਖਿਆ ਫਲ ਚੱਖਿਆ ਮਾਤ ਗਰਭ ਮੈਂ ਹੱਥ ਦੇ ਰੱਖਿਆ ਹਰ ਰਸ ਛੋੜ ਦਿਖਿਆ ਫਲ ਚੱਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਲ ਜਮ ਆਏ ਸੰਘਾਰੇ ਮੂੜਾਏ ਤਵ ਤਾਨਾ ਬਿਨਸ ਜਾਏ ਬੇਹਾਲ ਰਹਾਉ ਤਨ ਮਨ ਧਨ ਆਪਣਾ ਕਰ ਜਾਣਿਆ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਵਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਮਹਾ ਮੋਹ ਕੂਬ ਪਰਿਆ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਵਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੱਥ ਬੋਲਣੇ ਸੱਜਣ ਸਵਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਅੱਜ ਪਾਵਨ ਪਵਿੱਤਰ ਕਿਰਪਾ ਸਾਡੇ ਸਾਰਿਆਂ 'ਤੇ ਕੀਤੀ ਆ, ਤਰਕਸ਼ੀਲ ਵੀਰ ਜਿਹੜੇ ਨੇ ਇੱਕ ਤਰਕ ਬਲੀ ਕਰਦੇ ਨੇ। ਪਿਛਲੇ ਦਿਨੀ ਮੈਂ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹੀ ਕਿ ਇੱਕ ਪਰਿਵਾਰ ਹੇਮਕੁੰਟ ਇਸ ਤਰ੍ਹਾਂ ਹੀ ਇੱਕ ਬੱਸ ਦੇ ਸੰਬੰਧ ਦੇ ਵਿੱਚ ਪੜ੍ਹਿਆ ਕਿ ਉਹ ਅਮਰਨਾਥ ਦੀ ਯਾਤਰਾ 'ਤੇ ਜਾ ਰਹੇ ਸੀ ਅਤੇ ਕੋਈ ਇਹੋ ਜਿਹਾ ਹਾਦਸਾ ਵਾਪਰਿਆ ਕਿ ਉਹ ਜਿਹੜਾ ਹੇਮਕੁੰਟ ਪਰਿਵਾਰ ਜਾ ਰਿਹਾ ਸੀ ਉਹ ਸਾਰਾ ਮਾਰਿਆ ਗਿਆ, ਬੱਸ ਜਿਹੜੀ ਸੀ ਖੱਡ ਦੇ ਵਿੱਚ ਡਿੱਗ ਪਈ। ਆ ਥੋੜ੍ਹੇ ਦਿਨ ਹੋਏ ਅਖਬਾਰ ਦੇ ਵਿੱਚ ਖਬਰ ਆਈ ਕਿ ਇੱਕ ਸਾਰਾ ਹੀ ਪਰਿਵਾਰ ਗੁਰਦਾਸਪੁਰ ਦਾ ਕਿਤਰਾ ਹੀ ਕਿਤੇ ਦਰਸ਼ਨ ਕਰਕੇ ਆ ਰਿਹਾ ਸੀ ਅਤੇ ਉਹਨਾਂ ਦਾ ਇੱਕ ਐਕਸੀਡੈਂਟ ਹੋ ਗਿਆ ਅਤੇ ਮਾਰੇ ਗਏ। ਤਰਕਸ਼ੀਲ ਵੀਰ ਇਸ ਗੱਲ 'ਤੇ ਤਰਕ ਕਰਦੀ ਹੈ ਕਿ ਜੇ ਉਹ ਪਰਮਾਤਮਾ ਹੈਗਾ ਆ ਤੇ ਜਿਸ ਪਰਮਾਤਮਾ ਦੇ ਕੋਲ ਗਏ ਸਨ ਜਿੱਥੇ ਮੱਥਾ ਟੇਕਣ ਵਾਸਤੇ ਨਮਸਕਾਰ ਕਰਨ ਵਾਸਤੇ ਗਏ ਉਸ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਕਿਉਂ ਨਾ? ਆਖਿਰ ਗਏ ਤੇ ਕਿਸੇ ਚੰਗੇ ਕੰਮ ਲਈ ਸੀ। ਉਹ ਚਾਹੀਦਾ ਸੀ ਕਿ ਉਹਨਾਂ ਦੇ ਵਿੱਚ ਬੱਚੇ ਸਨ, ਬਚਾ ਲੈਣਾ ਚਾਹੀਦਾ ਸੀ, ਬਚਣਾ ਚਾਹੀਦਾ ਸੀ ਤਾਂ ਕਿ ਸਾਡੀ ਸ਼ਰਧਾ ਜਿਹੜੀ ਸੀ ਬਣੀ ਰਹਿੰਦੀ। ਇਹਦੇ ਨਾਲ ਕਈਆਂ ਦੀ ਸ਼ਰਧਾ ਟੁੱਟੇਗੀ। ਉਹਨਾਂ ਨੇ ਇਹੋ ਜਿਹੀ ਇੱਕ ਤਰਕ ਕੀਤੀ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਗੱਲ ਸਮਝਾਈ ਆ ਤੇ ਜੋ ਸਾਨੂੰ ਗੁਰਮਤਿ ਤੋਂ ਸਿੱਖਿਆ ਮਿਲਦੀ ਆ, ਸਿੱਖਿਆ ਸਾਨੂੰ ਗੁਰਮਤਿ ਤੋਂ ਜਨਮ ਤੇ ਮਰਨ ਦੇ ਸੰਬੰਧ ਦੇ ਵਿੱਚ ਇਹ ਮਿਲਦੀ ਆ ਕਿ ਜਨਮ ਤੇ ਮੌਤ ਜਿਹੜੀ ਆ ਇਹ ਪਰਮਾਤਮਾ ਦੇ ਆਪਣੇ ਹੱਥ ਵਸ ਆ। ਤੇ ਨਾਲ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਨਾਣ ਘਾਲੇ ਸਭ ਦਿਵਸ ਸਾਸ ਨਹੀਂ ਵਧਣ ਘਟਣ ਤਿਲ ਸਾਰ। ਪਰਮਾਤਮਾ ਨੇ ਸਵਾਸ ਲਿਖ ਦਿੱਤੇ, ਨਾ ਵਧ ਸਕਦੇ ਆ ਤੇ ਨਾ ਘਟ ਹੀ ਸਕਦੇ ਆ। ਮੌਤ ਦਾ ਇੱਕ ਦਿਨ ਮਿਥਿਆ ਹੋਇਆ ਆ ਪਰ ਪਤਾ ਸਾਨੂੰ ਸਾਰਿਆਂ ਨੂੰ ਨਹੀਂ ਆ ਕਿ ਕਦੋਂ ਮਿਥਿਆ ਹੋਇਆ ਹੈ। ਜਦੋਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਾਡੀ ਮੌਤ ਕਿਹੜੇ ਦਿਨ ਹੋਣੀ ਆ ਤੇ ਫਿਰ ਗੁਰਮਤਿ ਪਿਆਰਿਓ ਗੁਰਬਾਣੀ ਤੋਂ ਆਪਾਂ ਇਹ ਸਮਝ ਲਈਏ ਕਿ ਮੌਤ ਹੈ ਪਰਮਾਤਮਾ ਦੇ ਆਪਣੇ ਹੱਥ ਵਸ, ਕਿਉਂਕਿ ਜਰਾ ਮਰਾ ਤਾਪ ਸਿਰਤ ਸਭ ਸਾਫ਼। ਇਹ ਮੌਤ, ਇਹ ਬੁਢੇਪਾ, ਇਹ ਜਿਹੜੇ ਸੰਤਾਪ ਨੇ ਇਹ ਸਭ ਕੁਝ ਪਰਮਾਤਮਾ ਦੇ ਆਪਣੇ ਹੱਥ ਵਸ ਨੇ। ਤੇ ਜੇ ਇੱਕ ਆਦਮੀ ਦੀ 50 ਸਾਲ ਉਮਰ ਲਿਖੀ ਹੋਈ ਹੈ, ਮੰਨ ਲਓ, ਤੇ 50 ਸਾਲਾਂ ਦੇ ਵਿੱਚ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ। ਕਈ ਵਾਰ ਸਾਨੂੰ ਗੱਲ ਸਪਸ਼ਟ ਵੀ ਹੋ ਜਾਂਦੀ ਹੈ ਕਿ ਅਸੀਂ ਅੱਜ ਮਰਦੇ ਮਰਦੇ ਬਚੇ ਹਾਂ। 50 ਸਾਲ ਦੀ ਉਮਰ ਤੱਕ ਉਸ ਪਰਮਾਤਮਾ ਨੇ ਰੱਖਿਆ ਕਰਨੀ ਕਰਨੀ ਜੇ ਲਿਖੀ ਹੋਈ ਆਪਾਂ ਮੰਨੀ ਆ। ਜੇ ਮੰਨ ਲਵੋ ਸਾਡੀ ਉਮਰ 15 ਸਾਲ ਜਾਂ 20 ਸਾਲ ਆ, ਲਿਖੀ ਹੋਈ ਆ, ਕਿਉਂਕਿ ਮਰਨ ਲਿਖਾਏ ਮੰਡਲਮੇ ਆਏ, ਅਸੀਂ ਮੌਤ ਲਿਖਾ ਕੇ ਇੱਥੇ ਆਏ ਹਾਂ, ਮਰਨ ਲਿਖਾਏ ਮੰਡਲਮੇ ਆਏ, ਸੰਸਾਰ ਦੇ ਵਿੱਚ ਆਏ। ਜੇ ਮੰਨ ਲਓ 15 ਸਾਲ ਉਮਰ ਲਿਖੀ ਆ ਤੇ 15 ਸਾਲ ਦੀ ਉਮਰ ਤੱਕ ਜੋ ਮਰਜ਼ੀ ਸਾਡੇ ਤੇ ਵੱਡੀਆਂ ਵੱਡੀਆਂ ਘਟਨਾਵਾਂ ਘਟ ਜਾਣ, ਪਰਮਾਤਮਾ ਨੇ ਸਾਨੂੰ ਬਚਾਉਣਾ ਹੀ ਬਚਾਉਣਾ ਹੈ। ਪਰ ਕਿਉਂਕਿ ਸਾਨੂੰ ਉਹ ਦਿਨ ਨਹੀਂ ਪਤਾ ਤੇ ਸ਼ਾਇਦ ਇਸ ਕਰਕੇ ਅਸੀਂ ਭੁੱਲ ਵੀ ਗਏ ਹਾਂ ਕਿ ਪਰਮਾਤਮਾ ਸਾਡੀ ਰੱਖਿਆ ਨਹੀਂ ਕਰਦਾ। ਪਰ ਅੱਜ ਤੱਕ ਮੰਨ ਲਵੋ ਸਾਡੇ ਵਿੱਚ ਇੱਥੇ ਜਿੰਨੇ ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ, ਕਿਸੇ ਦੀ ਉਮਰ 50 ਸਾਲ ਆ, ਕਿਸੇ ਦੀ ਉਮਰ 30 ਸਾਲ ਆ, ਕਿਸੇ ਦੀ 40 ਸਾਲ ਆ, ਕੁਝ 15, 16, 18 ਸਾਲ 20, 22 ਸਾਲ ਵਾਲੀ ਉਮਰ ਵਾਲੇ ਵੀ ਬੈਠੇ ਹੋਏ ਨੇ, ਤੇ ਆਪਾਂ ਕਿਵੇਂ ਇਹ ਗੱਲ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਹੁਣ ਤੱਕ ਸਾਡੀ ਰੱਖਿਆ ਨਹੀਂ ਕੀਤੀ? ਜੇ ਇੰਨੀ ਉਮਰ ਅਸੀਂ ਭੋਗੀ ਆ ਤੇ ਕਿਵੇਂ ਤਰਕ ਕੀਤਾ ਜਾ ਸਕਦਾ ਹੈ ਕਿ ਪਰਮਾਤਮਾ ਨੇ ਇੰਨੀ ਉਮਰ ਤੱਕ ਸਾਡੀ ਰੱਖਿਆ ਨਹੀਂ ਕੀਤੀ? ਬਹੁਤ ਵਾਰੀ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀ ਪੰਕਤੀ ਦੇ ਵਿੱਚ ਜਿਹੜੀ ਬਖਸ਼ਿਸ਼ ਕਰਕੇ ਸਮਝਾਈ ਆ ਉਹਨੂੰ ਆਪਾਂ 10ਵੇਂ ਪਾਤਸ਼ਾਹ ਦੇ ਇੱਕ ਸਵੱਈਏ ਦੇ ਅਨੁਸਾਰ ਜੇ ਵਿਚਾਰ ਲਈਏ ਨਾ ਤੇ ਗੱਲ ਜ਼ਿਆਦਾ ਸੌਖਿਆ ਸਮਝ ਆ ਜਾਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਵੱਈਏ ਉਚਾਰਨ ਕੀਤੇ ਤੇ ਉਹਨਾਂ ਦੇ ਵਿੱਚ ਇੱਕ 6ਵਾਂ ਸਵੱਈਆ ਜਿਹੜਾ ਉਚਾਰਨ ਕੀਤਾ ਉਹਦੇ ਪਹਿਲੇ ਬੋਲ ਨੇ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ। ਉਹ ਪਰਮਾਤਮਾ ਰੋਗਾਂ ਤੋਂ ਬਚਾਉਂਦਾ ਆ, ਉਹ ਪਰਮਾਤਮਾ ਚਿੰਤਾ ਤੇ ਫਿਕਰਾਂ ਤੋਂ ਬਚਾਉਂਦਾ ਆ, ਉਹ ਪਰਮਾਤਮਾ ਜਲ ਦੇ ਜੀਵ ਜੰਤੂਆਂ ਤੋਂ ਬਚਾਉਂਦਾ ਆ। ਫਿਰ ਕਹਿੰਦਾ ਸ਼ਤਰਨ ਅਨੇਕ ਚਲਾਵਤ ਧਾਵ ਤਉ ਤਨ ਏਕ ਨਾ ਲਾਗਤ ਪਾਵੇ। ਸ਼ਤਰੂ ਸਾਡੇ ਉੱਤੇ, ਦੁਸ਼ਮਣ ਸਾਡੇ ਉੱਤੇ ਕਈ ਪ੍ਰਕਾਰ ਦੇ ਵਾਰ ਕਰਦੇ ਨੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸੇ ਰਾਗ ਦੇ ਵਿੱਚ ਬੜੇ ਪਿਆਰੇ ਬੋਲ ਕਹਿੰਦੇ ਚੌ ਗਿਰਦਾ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਇੱਕ ਚਾਰ ਸਫੇਰੇ ਸਾਡੇ ਸੁਰੱਖਿਆ ਕਵਚ ਇਹੋ ਜਿਹਾ ਪਰਮਾਤਮਾ ਨੇ ਸਿਰਜਿਆ ਹੋਇਆ ਆ ਕਿ ਉਹ ਦੁਸ਼ਮਣ ਦੇ ਸਾਰੇ ਚਲਾਏ ਹੋਏ ਵਾਰ ਜਿਹੜੇ ਨੇ ਵਿਅਰਥ ਚਲੇ ਜਾਂਦੇ ਨੇ। ਪਰ ਕਿਉਂਕਿ ਇੱਕ ਨਾ ਇੱਕ ਦਿਨ ਮੌਤ ਤੇ ਆਉਣੀ ਆਉਣੀ ਆ ਤੇ ਅਸੀਂ ਇਸ ਗੱਲ ਨੂੰ ਇਹ ਨਹੀਂ ਕਹਿ ਸਕਦੇ ਕਿ ਪਰਮਾਤਮਾ ਨੇ ਇਸ ਦਿਨ ਤੋਂ ਸਾਡੀ ਰੱਖਿਆ ਨਹੀਂ ਕੀਤੀ। ਪਰਮਾਤਮਾ ਆਖਿਰ ਕਿੰਨੀ ਦੇਰ ਤੱਕ ਰੱਖਿਆ ਕਰਦਾ ਰਿਹਾ ਆ, ਤੇ ਅਸੀਂ ਉਹਦਾ ਸ਼ੁਕਰ ਤੇ ਧੰਨਵਾਦ ਕਰਨ ਦੀ ਬਜਾਏ ਇੱਕ ਮੌਕੇ ਜਦੋਂ ਇੱਥੋਂ ਜਾਣਾ ਹੀ ਜਾਣਾ ਆ ਤੇ ਸਾਰਾ ਪਰਿਵਾਰ ਇਸ ਗੱਲ ਦੇ ਚੀਕ ਝਾੜਾ ਪਾਵੇ ਕਿ ਅਜੇ ਇਹਦੇ ਜਾਣ ਦੇ ਦਿਨ ਨਹੀਂ ਸਨ, ਅਜੇ ਥੋੜੇ 10 ਸਾਲ ਹੋਰ ਕੱਟ ਜਾਂਦਾ, ਜਾਂ ਉਹ ਜੇ ਜਦੋਂ ਅਸੀਂ ਉਹ ਲਾਂਭੇ ਦਿੰਦੇ ਹਾਂ ਤੇ ਤਰਕਸ਼ੀਲ ਵੀ ਇਹ ਗੱਲਾਂ ਕਰਦੇ ਨੇ ਤੇ ਉਦੋਂ ਕਈ ਵਾਰ ਮਨ ਜਿਹੜਾ ਹੈ ਨਾ ਉਹਨਾਂ ਦੇ ਮਗਰ ਜ਼ਰੂਰ ਲੱਗ ਜਾਂਦਾ, ਪਰ ਜੇ ਅਸੀਂ ਕਿਤੇ ਗੁਰਮਤ ਦਾ ਪੱਲਾ ਫੜਿਆ ਹੋਵੇ ਤੇ ਸਾਨੂੰ ਸਮਝ ਆ ਜਾਵੇ ਕਿ ਉਸ ਪਰਮਾਤਮਾ ਨੇ ਤੇ ਪਹਿਲੇ ਦਿਨ ਤੋਂ ਹੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਮਨੁੱਖ ਦੀ। ਅੱਜ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਇਹੋ ਹੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਤੂੰ ਕਹਿੰਦਾ ਮੇਰੀ ਇੰਨੀ ਉਮਰ ਲੰਘ ਗਈ ਆ ਜਾਂ ਇੱਕ ਦਿਨ ਮੈਂ ਖਤਮ ਹੋ ਗਿਆ ਆ ਤੇ ਪਰਮਾਤਮਾ ਨੇ ਮੇਰੀ ਰੱਖਿਆ ਕਰਨੀ ਚਾਹੀਦੀ ਸੀ, ਪਰ ਤੂੰ ਇਹ ਕਿਉਂ ਭੁੱਲ ਗਿਆ ਆ ਮੂਰਖਾ ਕਿ ਪਰਮਾਤਮਾ ਨੇ ਤੇ ਪਹਿਲੇ ਦਿਨ ਤੋਂ ਹੀ ਤੇਰੀ ਸ਼ੁਰੂ ਕਰ ਦਿੱਤੀ ਸੀ ਰੱਖਿਆ ਕਰਨੀ। ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ, ਮਾਤ ਗਰਭ ਮੈਂ ਹਾਥ ਦੇ ਰੱਖਿਆ। ਭਗਤ ਧੰਨਾ ਜੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦੇ ਨੇ ਆਸਾ ਰਾਗ ਦੇ ਵਿੱਚ, ਉਹ ਕਹਿੰਦੇ ਕਿ ਦੇਹ ਆਹਾਰ ਅਗਨ ਮੈਂ ਰੱਖਿਆ ਐਸੋ ਖਸਮ ਹਮਾਰਾ। ਅੱਗ ਦੇ ਵਿੱਚ ਬੈਠੇ ਹੋਏ ਨੂੰ ਪਰਮਾਤਮਾ ਨੇ ਭੋਜਨ ਦਿੱਤਾ ਆ, ਮੇਰਾ ਤੇ ਮਾਲਕ ਇਹੋ ਜਿਹਾ ਆ, ਮੇਰਾ ਖਸਮ ਇਹੋ ਜਿਹਾ ਆ, ਤਰਕ ਨਹੀਂ ਕੀਤੀ ਉਹਨਾਂ ਨੇ। ਤੁਸੀਂ ਦੇਖੋ ਦਾਸ ਦੇ ਮਾਤਾ ਪਿਤਾ ਬਚਪਨ ਦੇ ਵਿੱਚ ਚੜ੍ਹਾਈ ਕਰ ਗਏ ਤੇ ਮੈਨੂੰ ਆਪ ਨੂੰ ਹੀ ਕੱਪੜੇ ਧੋਣੇ ਪੈਂਦੇ ਹੁੰਦੇ ਸੀ ਤੇ ਭੈਣਾਂ ਵੀ ਕੱਪੜੇ ਧੋਂਦੀਆਂ ਨੇ, ਤੇ ਜਦੋਂ ਅਸੀਂ ਘੰਟਾ ਘੰਟਾ ਅੱਧਾ ਅੱਧਾ ਘੰਟਾ ਕੱਪੜੇ ਧੋਂਦੇ ਰਹਿੰਦੇ ਹਾਂ ਤੇ ਹੱਥਾਂ ਦੇ ਉੱਤੇ ਨਾ ਇਹੋ ਜਿਹੀ ਇੱਕ ਵਾਰ ਹਾਲਤ ਆ ਜਿਹੜੀ ਬਹੁਤ ਚਿੱਟੇ ਹੋ ਜਾਂਦੇ ਆ ਤੇ ਇੰਜ ਲੱਗਦਾ ਜਿਵੇਂ ਹੱਥ ਗਲ ਜਾ ਗਏ ਹੁਣ, ਬਹੁਤ ਚਿੱਟੇ ਹੋ ਜਾਂਦੇ, ਤੇ ਉਸ ਵੇਲੇ ਜਦੋਂ ਹੱਥਾਂ ਨੂੰ ਬਹੁਤਾ ਚਿਰ ਪਾਣੀ ਦੇ ਵਿੱਚ ਰਹਿੰਦਿਆਂ ਹੋ ਜਾਂਦਾ ਨਾ, ਇਹਦੇ ਉੱਤੇ ਸਾਬਣ ਵੀ ਲੱਗਾ ਹੋਇਆ ਤਾਂ ਲਹਿੰਦਾ ਨਹੀਂ ਆ, ਚਿੱਟੇ ਚਿੱਟੇ ਜਿਹੇ ਹੋ ਜਾਂਦੇ, ਫਿਰ ਇਹਨਾਂ ਨੂੰ ਤੇਲ ਲਾਉਣਾ ਪੈਂਦਾ, ਕਈ ਕੁਝ ਕਰਨਾ ਪੈਂਦਾ। ਮੇਰੇ ਕਹਿਣ ਤੋਂ ਭਾਵ 2-4 ਘੰਟੇ ਤੁਸੀਂ ਪਾਣੀ ਦੇ ਵਿੱਚ ਹੱਥ ਰੱਖ ਲਓ ਤੇ ਪੈਰ ਰੱਖ ਲਵੋ, ਤੁਹਾਡੇ ਦੂਜੇ ਮਾਸ ਨਾਲੋਂ ਪਾਣੀ ਵਾਲਾ ਜਿਹੜਾ ਪੈਰ ਆ ਨਾ ਉਹਨਾਂ ਦੇ ਵਿੱਚ ਫਰਕ ਆਏਗਾ, ਤਬਦੀਲੀ ਆਏਗੀ। ਜਾਂ ਆਹ ਗਰਮੀਆਂ ਦੇ ਦਿਨਾਂ ਦੇ ਵਿੱਚ ਅਸੀਂ ਕਈ ਵਾਰ ਜਿਹੜੇ ਅਸੀਂ ਪੈਰਾਂ ਨੂੰ ਮੋਜੇ ਆ ਜੁੱਤੇ ਪਹਿਨਦੇ ਹਾਂ, ਪੈਰਾਂ ਦੇ ਉੱਤੇ ਗਰਮੀ ਆਉਣ ਕਰਕੇ ਉਹਨਾਂ ਦੇ ਵਿੱਚੋਂ ਬਦਬੋ, ਤੇ ਜਦੋਂ ਪੈਰ ਅਸੀਂ ਬਾਹਰ ਕੱਢਦੇ ਤੇ ਉਹਨਾਂ ਦੇ ਦੂਸਰੇ ਸਰੀਰ ਦੇ ਨਾਲੋਂ ਹਾਲਤ ਕੁਝ ਜ਼ਿਆਦਾ ਵਿਗੜੀ ਹੁੰਦੀ, ਕਿਉਂਕਿ ਉਹ ਗਲ ਜਾ ਜਾਂਦੇ ਆ ਪਾਣੀ ਦੇ ਵਿੱਚ ਰਹਿਣ ਕਰਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਗੱਲ ਨੂੰ ਸਮਝਾਉਂਦੇ ਨੇ, ਅੰਦਰ ਪਾਣੀ ਵੀ ਆ ਮਾਤਾ ਦੇ ਪੇਟ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਅੱਗ ਵੀ ਹੈਗੀ ਆ, ਪਰ ਉੱਥੇ ਤੈਨੂੰ ਹੱਥ ਦੇ ਕੇ ਰੱਖਿਆ ਤੂੰ ਗਲਿਆ ਹੀ ਨਹੀਂ ਆ, 9-10 ਮਹੀਨੇ ਤੂੰ ਮਾਤਾ ਦੇ ਪੇਟ ਦੇ ਵਿੱਚ ਰਿਹਾ ਆ। ਪਰਮਾਤਮਾ ਨੇ ਇੱਕ ਇਹੋ ਜਿਹਾ ਜ਼ਰੀਆ ਬਣਾਇਆ ਕਿ ਤੈਨੂੰ ਉੱਥੇ ਭੋਜਨ ਵੀ ਦਿੰਦਾ ਰਿਹਾ, ਤੈਨੂੰ ਖੁਰਾਕ ਵੀ ਪਹੁੰਚਦੀ ਰਹੀ ਆ, ਰਿਹਾ ਵੀ ਤੂੰ ਅੱਗ ਦੇ ਵਿੱਚ ਆ, ਪਾਣੀ ਦੇ ਵਿੱਚ ਰਿਹਾ ਆ। ਮਾਤਾ ਜਿਹੜਾ ਭੋਜਨ ਬਾਹਰੋਂ ਛਕਦੀ ਆ ਤਕਰੀਬਨ 1.5 ਘੰਟੇ ਬਾਅਦ ਅੰਦਰ ਜਾ ਕੇ ਸਾਰਾ ਗਲ ਜਾਂਦਾ ਆ। ਆ ਪਸ਼ੂ ਪੰਛੀ ਜਿਹੜੇ ਕੱਚਾ ਹੀ ਮਾਸ ਖਾ ਜਾਂਦੇ ਨੇ, 1.5-2 ਘੰਟੇ ਬਾਅਦ ਉਹ ਅੰਦਰ ਜਾ ਕੇ ਸਾਰਾ ਹੀ ਕੱਚਾ ਮਾਸ ਗਲ ਜਾਂਦਾ, ਪਰ ਜਿਹੜਾ ਬੱਚਾ ਅੰਦਰ ਕੱਚਾ ਮਾਸ ਆ ਉਹ ਗਲਦਾ ਹੀ ਨਹੀਂ ਹੈ। ਪਰਮਾਤਮਾ ਨੇ ਇੱਕ ਇਹੋ ਜਿਹਾ ਸੁਰੱਖਿਆ ਕਵਚ ਬਣਾਇਆ ਹੋਇਆ ਆ ਸਾਡੇ ਦੁਆਲੇ। ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹ ਪਿਆਰੇ ਬੋਲ ਨੇ, ਕਹਿੰਦੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਪਰਮਾਤਮਾ ਤੂੰ ਤੇ ਉੱਥੇ ਰੱਖਿਆ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚ। ਸ਼ਾਇਦ ਉਸ ਸ਼ਬਦ ਦੇ ਨਾਲ ਸਾਡਾ ਵਾਹ ਜ਼ਿਆਦਾ ਨਾ ਪਿਆ ਹੋਵੇ, ਪਰ ਨਿਤਨੇਮ ਦੀ ਬਾਣੀ ਦੇ ਵਿੱਚ, ਆਨੰਦ ਸਾਹਿਬ ਦੀ ਜਿਹੜੀ ਬਾਣੀ ਆਉਂਦੀ ਉਹਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੇ ਵਿਸਥਾਰ ਦੇ ਨਾਲ ਇੱਕ ਪੌੜੀ ਉਚਾਰਨ ਕਰਕੇ ਸਾਨੂੰ ਸਮਝਾਇਆ। ਕਹਿੰਦੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਤੁਸੀਂ ਤਰਕ ਕਰਦੇ ਜੇ ਪਰਮਾਤਮਾ ਨੇ ਰੱਖਿਆ ਨਹੀਂ ਕੀਤੀ, ਪਰਮਾਤਮਾ ਨੇ ਸਾਥ ਨਹੀਂ ਦਿੱਤਾ, ਪਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਮਾਤਾ ਕੇ ਉਧਰ ਮੈਂ, ਮਾਤਾ ਦੇ ਪੇਟ ਦੇ ਵਿੱਚ ਉੱਥੇ ਪ੍ਰਤਪਾਲਨਾ ਕਿੰਨੇ ਕੀਤੀ ਹੈ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ। ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉੱਥੇ ਅੱਗ ਦੇ ਵਿੱਚ ਬੈਠਾ ਹੋਇਆ ਆ ਤੇ ਉਸ ਬੈਠੇ ਹੋਏ ਅੱਗ ਦੇ ਵਿੱਚ ਤੈਨੂੰ ਪਰਮਾਤਮਾ ਰੋਜੀ ਰੋਟੀ ਦੇ ਰਿਹਾ ਆ, ਪ੍ਰਬੰਧ ਕਰ ਰਿਹਾ ਤੇਰਾ, ਤੈਨੂੰ ਉੱਥੇ ਹੱਥ ਦੇ ਕੇ ਰੱਖਿਆ ਆ। ਜ਼ਿੰਦਗੀ ਪਰਯੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਰੋਗਨ ਤੇ ਤੈਨੂੰ ਰੋਗਾਂ ਤੋਂ ਬਚਾਇਆ, ਪਰ ਤਾਂ ਬਚੇਗਾ ਜੇ ਗੁਰੂ ਦੀ ਮੱਤ ਦੇ ਉੱਤੇ ਚੱਲੇਗਾ। ਤੇ ਇਹ ਗੁਰਮੁਖ ਪਿਆਰਿਓ, ਜਿਹੜੇ ਰੋਗ ਨੇ ਸਾਡੇ ਆਪਣੇ ਸਹੇੜੇ ਹੋਏ ਨੇ, ਇਹ ਵੀ ਗੱਲ ਹੈਗੀ ਆ। ਸਹਿਸਕ੍ਰਿਤੀ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ ਭੋਗਨ ਤੇ ਰੋਗਨ, ਸਾਡਾ ਗਲਤ ਆਹਾਰ ਜਿਹੜਾ ਆ ਸਾਡੇ ਰੋਗਾਂ ਦਾ ਕਾਰਨ ਬਣਦਾ ਆ, ਗਲਤ ਖਾਣਾ ਜਿਹੜਾ ਆ। ਅਸੀਂ ਨਸ਼ੇ ਕਰਦੇ ਹਾਂ, ਇਹ ਗਲਤ ਨੇ, ਕਿਤੇ ਨਹੀਂ ਲਿਖਿਆ ਗੁਰੂ ਸਾਹਿਬ ਨੇ ਕਿ ਤੂੰ ਨਸ਼ੇ ਕਰ। ਤੇ ਜਦੋਂ ਅਸੀਂ ਗੁਰੂ ਤੋਂ ਉਲਟ ਜਾ ਕੇ ਨਸ਼ੇ ਕਰਦੇ ਹਾਂ ਤੇ ਸਰੀਰ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਰੋਗ ਉਤਪੰਨ ਹੋ ਜਾਂਦੇ ਨੇ। ਸਾਨੂੰ ਸਤਿਗੁਰਾਂ ਨੇ ਸਮਝਾਇਆ ਆ, ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾ ਤੇ ਥੋੜਾ ਸੌ। ਜਦੋਂ ਅਸੀਂ ਜ਼ਿਆਦਾ ਖਾਂਦੇ ਹਾਂ ਗੁਰੂ ਦੇ ਇਹਨਾਂ ਬਚਨਾਂ ਨੂੰ ਭੁਲਾ ਕੇ, ਤੇ ਫਿਰ ਵੀ ਰੋਗਾਂ ਦਾ ਉਤਪੰਨ, ਜਿਹੜੇ ਰੋਗ ਉਤਪੰਨ ਹੁੰਦੇ ਨੇ ਬਹੁਤਾ ਖਾਣ ਦੇ ਨਾਲ ਕੀ ਹੋਏਗਾ, ਉਹੀ ਹੋਏਗਾ। ਬਹੁਤਾ ਸੌਣ ਦੇ ਨਾਲ ਕੀ ਹੋਏਗਾ, ਸਰੀਰ ਤੰਦਰੁਸਤ ਨਹੀਂ ਰਹੇਗਾ। ਇੱਕ ਨਿਯਮ ਬਣਾਇਆ ਹੋਇਆ ਹੈ, ਤੇ ਉਸ ਨਿਯਮ ਦੇ ਅਧੀਨ ਜਦੋਂ ਅਸੀਂ ਗੁਰੂ ਦੀ ਮੱਤ ਨੂੰ ਲੈ ਕੇ ਚੱਲਦੇ ਹਾਂ ਗੁਰਮੁਖ ਪਿਆਰਿਓ, ਤੇ ਫਿਰ ਅਸੀਂ ਬਿਲਕੁਲ ਤੰਦਰੁਸਤ ਰਹਿੰਦੇ। ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਦੇਖ ਲਓ, ਸਾਰੇ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਸਨ। ਕਿਉਂ? ਕਿਉਂਕਿ ਉਹਨਾਂ ਦਾ ਖਾਣਾ ਬਹੁਤ ਸਹੀ ਸੀ, ਗਲਤ ਨਹੀਂ ਸੀ। ਅੱਜ ਜਿੰਨੇ ਵੀ ਰੋਗ ਸਾਨੂੰ ਉਤਪੰਨ ਹੋ ਰਹੇ ਨੇ, ਸਾਡਾ ਗਲਤ ਆਹਾਰ, ਗਲਤ ਸਾਡਾ ਖਾਣਾ। ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਸਾਨੂੰ ਰੋਗਾਂ ਤੋਂ ਬਚਾਉਂਦੇ ਨੇ, ਸੋਗਣ ਤੇ ਕਹਿ ਦਈਏ ਚਿੰਤਾ ਫਿਕਰਾਂ ਤੋਂ ਬਚਾਉਂਦੇ ਨੇ, ਜੀਵ ਜੰਤੂਆਂ ਤੋਂ ਸਾਨੂੰ ਬਚਾਉਂਦੇ ਨੇ। ਤੇ ਇਸ ਸਵਈਏ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਸ਼ਤਰਨ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ। ਰਾਖਤ ਹੈ ਆਪਣੋਂ ਕਰ ਦੇ ਕਰ, ਤੈਨੂੰ ਹੱਥ ਦੇ ਕੇ ਰੱਖ ਰਿਹਾ ਆ, ਤੇਰੇ ਹੱਥ ਦੇ ਕੇ ਰੱਖਿਆ ਕਰ ਰਿਹਾ ਆ, ਪਾਪ ਸਮੂਹ ਨਾ ਭੇਟਣ ਪਾਵੇ। ਜੇ ਤੂੰ ਸਮਝ ਲਵੇ ਨਾ, ਹੱਥ ਰੱਖਣ ਤੋਂ ਭਾਵੇ ਹੁੰਦਾ ਕਿ ਗੁਰੂ ਦਾ ਉਪਦੇਸ਼ ਜਿਹੜਾ ਮੇਰੇ ਹਿਰਦੇ ਦੇ ਵਿੱਚ ਵਸਿਆ ਆ, ਪਾਪ ਸਮੂਹ ਨਾ ਭੇਟਣ ਪਾਵੇ। ਜੇ ਤੂੰ ਗੁਰੂ ਦੇ ਸ਼ਬਦ ਨੂੰ ਪੜ੍ਹਦਾ ਰਵੇ, ਵਿਚਾਰਦਾ ਰਵੇ, ਇਹਦੇ ਅਨੁਸਾਰ ਚੱਲਦਾ ਰਵੇ, ਤੇ ਪਾਪਾਂ ਦੇ ਨਾਲ ਤੇਰਾ ਵਾਸਤਾ ਹੀ ਨਹੀਂ ਪਵੇਗਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਔਰ ਕੀ ਬਾਤ ਕਾਂ ਕਹਿ ਤੋ ਸੁਣ, ਮੈਂ ਤੈਨੂੰ ਹੋਰ ਕੀ ਦੱਸ ਗੱਲ ਕਰਕੇ ਸਮਝਾਵਾਂ, ਤੈਨੂੰ ਕੀ ਉਦਾਹਰਣ ਦਵਾਂ। ਸੋ ਪੇਟ ਹੀ ਕੇ ਪਟ ਬੀਚ ਬਚਾਵੇ, ਪਰਮਾਤਮਾ ਤੈਨੂੰ ਮਾਤਾ ਦੇ ਪੇਟ ਦੇ ਵਿੱਚ ਵੀ ਹੱਥ ਦੇ ਕੇ ਬਚਾ ਰਿਹਾ ਹੈ। ਕਿਹੋ ਜਿਹਾ ਕੱਪੜਾ ਉਹਨੇ ਬਣਾਇਆ ਹੋਇਆ ਹੈ ਕਿ ਜਿਹਦੇ ਵਿੱਚ ਤੂੰ ਸੁਰਕਸ਼ਿਤ ਰਹਿ ਰਿਹਾ ਹੈ, ਤੈਨੂੰ ਨੁਕਸਾਨ ਹੀ ਕੋਈ ਨਹੀਂ ਹੋ ਰਿਹਾ। ਤੋ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਮਹਾਨ ਬਖਸ਼ਿਸ਼ ਕਰਕੇ, ਕਿਰਪਾ ਕਰਕੇ ਗੁਰਮੁਖ ਪਿਆਰਿਓ ਅੱਜ ਪਾਵਨ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਆ, ਆਪਾਂ ਸਾਰੇ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋ ਕੇ ਇਸ ਸ਼ਬਦ ਦੀ ਜਿਹੜੀ ਵਿਚਾਰ ਆ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਰੀਏ, ਤੇ ਇਹਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਹਰ ਵੇਲੇ ਪਰਮਾਤਮਾ ਦਾ ਸ਼ੁਕਰ ਤੇ ਸ਼ੁਕਰਾਨਾ ਕਰੀਏ, ਉਹਦਾ ਧੰਨਵਾਦ ਕਰੀਏ। ਸਤਿਗੁਰਾਂ ਨੇ ਸ਼ਬਦ ਦੇ ਵਿੱਚ ਹੋਰ ਵੀ ਬੜੀ ਕਿਰਪਾ ਕੀਤੀ ਹੈ, ਤੇਰੇ ਉੱਤੇ ਪਰਮਾਤਮਾ ਨੇ ਤੈਨੂੰ ਹੱਥ ਦੇ ਕੇ ਬਚਾਇਆ, ਤੈਨੂੰ ਕੀ ਕੁਝ ਨਹੀਂ ਪਰਮਾਤਮਾ ਨੇ ਦਿੱਤਾ, ਕਿੱਡਾ ਸੋਹਣਾ ਤੈਨੂੰ ਤਨ ਦਿੱਤਾ ਆ, ਕਿੱਡਾ ਸੋਹਣਾ ਤੈਨੂੰ ਮਨ ਦਿੱਤਾ ਆ, ਤੈਨੂੰ ਵਰਤੋਂ ਵਿਹਾਰ ਵਾਸਤੇ ਧਨ ਦਿੱਤਾ ਆ, ਪਰ ਤੂੰ ਇਸ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਬਜਾਏ ਭੁੱਲ ਗਿਆ ਆ ਉਸਨੂੰ। ਪਰਮਾਤਮਾ ਨੇ ਤੈਨੂੰ ਇਹ ਵੀ ਸਮਝਾ ਦਿੱਤਾ ਆ ਕਿ ਤੇਰਾ ਜੇ ਜਨਮ ਹੋਇਆ ਤੇ ਇੱਕ ਨਾ ਇੱਕ ਦਿਨ ਤੂੰ ਮਰਨਾ ਹੀ ਆ, ਪਰ ਤੂੰ ਆਪਣੀ ਮੌਤ ਨੂੰ ਭੁਲਾ ਕੇ ਤੇ ਪੁੱਠੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ। ਤੇ ਗੁਰਮੁਖ ਪਿਆਰਿਓ, ਆਓ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਮਨ ਦਿਆਂ ਸੰਕਲਪਾਂ ਵਿਕਲਪਾਂ ਦੇ ਸੁਫਰਨਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ਼੍ਰੀ ਵਾਹਿਗੁਰੂ।
ਬਿਲਾਵਲ ਮਹਲਾ ਪੰਜਵਾਂ, ਮਾਤ ਗਰਭ ਮੈਂ ਆਪ ਦੇ ਰੱਖਿਆ, ਹਰ ਰਸ ਛੋੜ ਬਿਖਿਆ ਫਲ ਚੱਖਿਆ।
ਬਿਲਾਵਲ ਰਾਗ ਦੇ ਵਿੱਚ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਆ ਜਿਹਦੀ ਪਰਮਾਤਮਾ ਨੇ ਰੱਖਿਆ ਕਰਨੀ ਹੈ। ਪਰਮਾਤਮਾ ਸਰਗੁਣ ਸਰੂਪ ਧਾਰਨ ਕਰਕੇ ਕਦੀ ਇਸ ਧਰਤੀ ਤੇ ਨਹੀਂ ਆਉਂਦਾ, ਇਹ ਗੱਲ ਪਹਿਲਾਂ ਹੀ ਸਮਝ ਲਈਏ। ਪਰ ਜੇ ਅਸੀਂ ਆਖੀਏ ਨਾ ਕਿ ਪਰਮਾਤਮਾ ਕੋਈ ਆਕਾਰ ਧਾਰਨ ਕਰਕੇ, ਕੋਈ ਸਰੀਰ ਧਾਰਨ ਕਰਕੇ ਸਪੈਸ਼ਲ ਅਰਸ਼ਾਂ ਤੋਂ ਉੱਤਰ ਕੇ ਸਾਡੀ ਰੱਖਿਆ ਕਰੇਗਾ, ਗੁਰਮਤਿ ਇਸ ਗੱਲ ਦੇ ਨਾਲ ਸਹਿਮਤ ਨਹੀਂ ਗੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਪਹਿਲੇ ਬੋਲ ਨੇ ਨਾ ਆਰੰਭ ਵਾਲੇ, ਉਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਮਝਾਇਆ ਆ ਪਰਮਾਤਮਾ ਜਿਹੜਾ ਆ ਉਹ ਆਕਾਰ ਤੋਂ ਰਹਿਤ ਆ, ਨਿਰਆਕਾਰ ਆ, ਉਹਦਾ ਆਕਾਰ ਕੋਈ ਨਹੀਂ ਹੈ। ਤੇ ਜਦੋਂ ਕਿਸੇ ਦੀ ਰੱਖਿਆ ਕਰਦਾ ਆ ਨਾ ਕੋਈ ਸਰਗਣ ਸਰੂਪ ਦੇ ਵਿੱਚ ਜ਼ਰੀਆ ਜ਼ਰੂਰ ਬਣਾ ਦਿੰਦਾ ਆ ਜਿਹਦੇ ਨਾਲ ਮਨੁੱਖ ਦੀ ਰੱਖਿਆ ਹੁੰਦੀ, ਪਰ ਉਹ ਆਪ ਨਹੀਂ ਸਪੈਸ਼ਲ ਚੱਲ ਕੇ ਆਉਂਦਾ। ਇੱਕ ਦਿਨ ਮੇਰੇ ਨਾਲ ਇਹ ਭਾਈ ਸਾਹਿਬ ਜਿਹੜੇ ਬੈਠੇ ਨੇ, ਇਹਨਾਂ ਨੇ ਭਗਤ ਨਾਮ ਦੇਵ ਜੀ ਦੇ ਸ਼ਬਦ ਦੀਆਂ ਦੋ ਪੰਕਤੀਆਂ ਮੇਰੇ ਸਾਹਮਣੇ ਰੱਖੀਆਂ ਜਦੋਂ ਵਿਚਾਰ ਚੱਲ ਰਹੇ ਸੀ। ਕਹਿੰਦੇ ਪਾਖੰਤਨ ਬਾਜ ਬਜਾਏ ਲਾ ਗਰੜ ਚੜੇ ਗੋਬਿੰਦੇ ਆਏ ਲਾ, ਕਿ ਭਗਤ ਨਾਮਦੇਵ ਜੀ ਦੇ ਉੱਤੇ ਭੀੜ ਪੈ ਗਈ। ਉਹਨਾਂ ਨੇ ਬੜਾ ਲੰਮਾ ਚੌੜਾ ਸ਼ਬਦ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ ਹੋਇਆ ਆ ਬਸੰਤ ਰਾਗ ਦੇ ਵਿੱਚ, ਵਾਹਿਗੁਰੂ ਭੈਰੋ ਰਾਗ ਦੇ ਵਿੱਚ। ਤੇ ਕਹਿੰਦੇ ਨੇ ਜਦੋਂ ਆਖਰੀ ਘੜੀ ਆਈ, ਸਾਤ ਘੜੀ ਜਬ ਬੀਤੀ ਸੁਣੀ, ਅਜ ਹੁਣ ਆਇਓ ਤ੍ਰੈ ਭਵਨ ਧਣੀ। ਗੱਲ ਐਸੀ ਹੁੰਦੀ ਗੁਰਮਤਿ ਪਿਆਰਿਓ, ਆਪਾਂ ਸਾਰੇ ਇੱਕ ਗੱਲ ਨੂੰ ਵਿਚਾਰ ਲਈਏ ਕਿ ਸਾਡੀ ਮਤ ਦੇ ਵਿੱਚ ਫਰਕ ਹੋ ਸਕਦਾ ਆ, ਮੇਰੀ ਸਮਝ ਦੇ ਵਿੱਚ ਫਰਕ ਹੋ ਸਕਦਾ ਆ, ਜਾਂ ਆਪ ਦੀ ਸਮਝ ਦੇ ਵਿੱਚ ਫਰਕ ਹੋ ਸਕਦਾ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਇਹ ਗੱਲ ਹੋ ਸਕਦੀ ਆ ਕਿ ਸਾਨੂੰ ਸਮਝਣ ਦੇ ਵਿੱਚ ਕੋਈ ਭੁਲੇਖਾ ਲੱਗ ਗਿਆ ਹੋਵੇ, ਜਾਂ ਕਿਸੇ ਹੋਰ ਨੂੰ ਸਮਝਣ ਦੇ ਵਿੱਚ ਭੁਲੇਖਾ ਲੱਗ ਗਿਆ ਹੋਵੇ, ਪਰ ਅਸੀਂ ਬਾਣੀ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ, ਕਿਉਂਕਿ ਸਾਡੀ ਇਹਦੀ ਮਤ ਨਹੀਂ ਹੈਗੀ ਕਿ ਅਸੀਂ ਗੁਰੂ ਸਾਹਿਬ ਦੇ ਇਸ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਸਾਨੂੰ ਭੁਲੇਖਾ ਲੱਗ ਸਕਦਾ, ਪਰ ਅਸੀਂ ਇਹ ਨਾ ਆਖੀਏ ਕਿ ਗੁਰੂ ਨੂੰ ਭੁਲੇਖਾ ਲੱਗ ਗਿਆ, ਕਦੇ ਹੋ ਨਹੀਂ ਸਕਦਾ। ਸਾਡੇ ਨਾਲੋਂ ਵਧੀਕ ਬੁੱਧੀ ਵਾਲੇ ਜਿਹੜੇ ਹੈਗੇ, ਅਸੀਂ ਉਹਨਾਂ ਨੂੰ ਪੁੱਛ ਕੇ ਵੇਖੀਏ ਤੇ ਉਹ ਸਾਨੂੰ ਸਮਝਾ ਵੀ ਦਿੰਦੇ ਆ ਕਿ ਇਹ ਗੱਲ ਇਸ ਤਰ੍ਹਾਂ ਆ। ਇੱਕ ਐਸਾ ਸਮਾਂ ਆਇਆ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ। ਉਹਦੇ ਵਿੱਚ ਭਗਤ ਨਾਮਦੇਵ ਜੀ ਨੇ ਬ੍ਰਾਹਮਣ ਨੂੰ ਇਹ ਗੱਲ ਸਮਝਾਈ ਕਿ ਇੱਕ ਪਾਸੇ ਤੂੰ ਰਾਮ ਚੰਦਰ ਜੀ ਨੂੰ ਭਗਵਾਨ ਮੰਨਦਾ ਤੇ ਦੂਜੇ ਬੰਨੇ ਰਾਮ ਚੰਦਰ ਜੀ ਨੂੰ ਆਪ ਹੀ ਰੋਂਦਿਆਂ ਹੋਇਆ ਦਿਖਾ ਰਿਹਾ ਹੈ ਤੇ ਭਗਵਾਨ ਕਿਤੇ ਰੋਂਦਾ ਆ। ਇੱਕ ਬੰਨੇ ਤੂੰ ਸ਼ਿਵ ਜੀ ਨੂੰ ਕਹਿੰਦਾ ਹੈ ਕਿ ਉਹ ਪਰਮਾਤਮਾ ਆ ਭਗਵਾਨ ਹੈ, ਤੇ ਦੂਜੇ ਪਾਸੇ ਤੂੰ ਕਹਿ ਰਿਹਾ ਹੈ ਕਿ ਮੋਦੀ ਕੇ ਤਰਖਾਣਾ ਪਾਤਾ ਵਾਕਾ ਲੜਕਾ ਮਾਰਿਆ ਤਾਂ ਉਹਨੇ ਉਹਦੇ ਲੜਕਾ ਕਤਲ ਕਰਕੇ ਤੇ ਆਪਣੇ ਬੋਲ ਨੂੰ ਮਾਸ ਖਵਾ ਦਿੱਤਾ, ਇਹ ਕਿਹੜਾ ਕਿਹੜਾ ਭਗਵਾਨ ਹੋਇਆ। ਇੱਕ ਬੰਨੇ ਤੂੰ ਇਹ ਗੱਲ ਕਹਿੰਦਾ ਹੈ ਕਿ ਗਾਇਤਰੀ ਮੰਤਰ ਜਿਹੜਾ ਆ ਇਹਨੂੰ ਪੜ੍ਹ ਕੇ ਤੇ ਅਸੀਂ ਪਾਪ ਤੇ ਜੀਵ ਹੱਤਿਆ ਜਿਹੜੀ ਉਹ ਲਾ ਸਕਦੇ ਹਾਂ, ਤੇ ਦੂਜੇ ਬੁਨਿਆਦ ਹੀ ਕਹਿੰਦਾ ਹੈ ਕਿ ਗਾਇਤਰੀ ਮੰਤਰ ਅਧੂਰਾ ਆ। ਵਿਸ਼ਵਾਮਿੱਤਰ ਨੇ ਜਦੋਂ ਵਿਵਿਸ਼ਟ ਜੀ ਦੇ 100 ਪੁੱਤਰ ਮਾਰ ਦਿੱਤੇ ਤੇ ਵਿਵਿਸ਼ਟ ਜੀ ਨੇ ਇਹਦੇ ਵਿੱਚੋਂ ਕੁਝ ਪੰਕਤੀਆਂ ਕੱਢ ਦਿੱਤੀਆਂ, ਇਹ ਅਧੂਰਾ ਆ, ਤੇਰੀ ਕਿਹੜੀ ਗੱਲ ਨੂੰ ਮੰਨਾਂ। ਤੇ ਇਸ ਗੱਲ ਤੋਂ ਦੁਖੀ ਹੋ ਕੇ ਨਾਮਦੇਵ ਜੀ ਨੇ ਮੁਹੰਮਦ ਬਿਨ ਤੁਗਲਕ ਦੇ ਸਾਹਮਣੇ ਸ਼ਿਕਾਇਤ ਕੀਤੀ, ਬਾਦਸ਼ਾਹ ਸੀ ਉਹ। ਤੇ ਭਗਤ ਨਾਮਦੇਵ ਜੀ ਨੇ ਰਾਜ ਉਹਨਾਂ ਦਾ ਸੀ ਤੇ ਕੁਝ ਮੁਸਲਮਾਨ ਧਰਮ ਦੀਆਂ ਗੱਲਾਂ ਦੇ ਉੱਤੇ ਵੀ ਕਿੰਤੂ ਪ੍ਰਿੰਤੂ ਥੋੜਾ ਕੀਤਾ ਸੀ, ਤਰਕ ਕੀਤਾ ਸੀ, ਕਿੰਤੂ ਪ੍ਰਿੰਤੂ ਨੇ ਤਰਕ ਕੀਤਾ ਸੀ, ਉਹ ਇਹਨਾਂ ਦੇ ਨਾਲ ਲੱਗਦੇ ਸਨ। ਸ਼ਿਕਾਇਤ ਕਰ ਦਿੱਤੀ ਇਹਨਾਂ ਦੇ ਸਾਹਮਣੇ, ਬਾਦਸ਼ਾਹ ਦੇ ਸਾਹਮਣੇ, ਤੇ ਆਉਂਦੇ ਉਹਨੇ ਆਖਿਆ ਸੱਤ ਘੜੀਆਂ ਦੇ ਵਿੱਚ ਵਿੱਚ ਜਿਹੜੇ ਤੇਰੇ ਨਾਲ ਦੇ ਕ੍ਰਾਂਤੀਕਾਰੀ ਬੰਦੇ ਆ ਨਾ, ਜਿਹੜੇ ਤੁਸੀਂ ਕਹਿੰਦੇ ਜੀ ਅਸੀਂ ਸਾਰੀ ਦੁਨੀਆ ਨੂੰ ਜਗਾਉਣਾ ਆ, ਇਹਨਾਂ ਵਹਿਮਾਂ ਭਰਮਾਂ ਕਰਮਕਾਂਡਾਂ ਚੋਂ ਕੱਢਣਾ ਆ, ਕਹਿੰਦਾ ਸੱਤਾਂ ਘੜੀਆਂ ਦੇ ਵਿੱਚ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਸੱਦ ਲਾ ਇੱਥੇ, ਤੇ ਮੈਂ ਉਹਨਾਂ ਦੇ ਨਾਲ ਵੇਖਣਾ ਚਾਹੁੰਦਾ, ਸਾਰਿਆਂ ਨੂੰ ਕੈਦ ਕਰਾਂਗਾ ਜਾਂ ਸਜ਼ਾ ਦੇਵਾਂਗਾ। ਸੱਤਾਂ ਘੜੀਆਂ ਦਾ ਜਦੋਂ ਟਾਈਮ ਦਿੱਤਾ ਤੇ ਅਜੇ ਉਹਨਾਂ ਆਇਓ ਤ੍ਰੈ ਭਵਨ ਧਣੀ, ਅਜੇ ਤੱਕ ਕਹਿੰਦੇ ਉਹਦੇ ਕੋਲ ਪਰਮਾਤਮਾ ਜਾਂ ਉਹ ਬੰਦੇ ਪਹੁੰਚੇ ਨਹੀਂ ਸਨ ਰੱਖਿਆ ਕਰਨ ਵਾਸਤੇ। ਤੇ ਫਿਰ ਅਚਾਨਕ ਹੀ ਭਗਤ ਜੀ ਨੇ ਕਹਿਤਾ ਗੋਬਿੰਦ ਚੜ੍ਹੇ ਗਰੜ ਚੜ੍ਹੇ ਗੋਬਿੰਦੇ ਆਲਾ। ਗਰੜ ਕਿੱਡਾ ਕੁ ਵੱਡਾ ਕਿਤੇ ਪੰਛੀ ਹੁੰਦਾ ਤੁਸੀਂ ਆਪ ਦੱਸੋ, تو ویکیا ہی ہوئے گا باز نو کہہ دیں بہت چھوٹا جہا پنچھی ہے تے پرماتما عرشا دے وچوں گرڑ دے چڑھ کے آن دی انہوں کی لوڑ سی نکے جے گرڑ دے اتنے چڑھ کے چھوڑے جی گرڑ دے تے پرماتما چڑھ ہی نہیں سکتا آپ ساری دیکھتے ہیں کہ گرڑ دی سواری کوئی کر ہی نہیں سکتا ایک پنچھی ہے کنا کو بھار لے کے اڈ ڈوئے گا اتنے گرمت پیارے نام دیو جی کے جڑے سنگی ساتھی سن ستسنگی جان میرے خیال دے نال اج بھی کسی ستسنگی جان سے بھیڑ پہ ہے تو اسی سارے وہ کھلوا گے سچا بندہ آ کون ہوتا یہ دکے شاہی کرنے والا سارے گرو کا یہ اپدیش ہے سانو جدو دکے شاہی ہندو دھرم کے اتنے ہو رہی سی میرے پاتشاہ گرو تیگ بہادر جی نے یہ گل کہہ دیتی کون ہوتا ہے دکے شاہی کرنے والا اسی چلتے ہیں تے نال تے آپا وار دتا کہندے اس ویلے وہ جڑے سنگی ساتھی سارے سن وہ کٹھے ہو کے آئے انہوں نے آخیا اسی دھرتی کہہ دے پٹھی کر دیں گے ہیٹوں اوپر کر دیں گے یہو جہاں گدر مچاوا گے تو کون ہوئے نامدیو سچا سچا آدمی یہ گلوں کے دلیل کے نال اترتے ہاں اسی یہ ودروہ کر کے کتنے میرے راج کے ودروہ نہ ہو جائے کتنے رولا بہتا نہ پی جائے کہیں اس بادشاہ نے معافی منگی وہاں نام دے میں تیری گاں برا یہاں سارا ٹھنڈیا کر کہ نام دیو کا پتی آیا وہ کہہ زبانی کلامی گل نہیں ہوئے گی لکھا پڑھی کر کے سن لکھتی روپ کے یہ گل کہ میرے نال کے سنگی ساتھی منن گے بادشاہ جڑا سی گرمکھ پیارے اس گل کے نال سہمت ہو گیا پرماتما نے ایک رکھیا کرن کا بدلوا جڑا سی نا سرگن سرور کے آن کے رکھا کی تھی یہ مت سوچو کہ اکاش کے آن کے پرماتما کسی کا گٹ فرد آیا یا کسی کی رکھا کرتا نہیں ایک ذریعہ ہی یہو جہاں بنا جل منک کی رکھا ہوتی ہے ڈنگ طریقہ ہی یہو جہاں پرماتما بنا دیتا ہے گرمکھ پیارے ہو جی اس رکھا والے تھوڑے جی شبد کی آپ اس طرح وچار کریے کہ ایک نام دیو کی گو جگاؤ واسطے پرماتما سپیشل آیا اس ویلے ہندوستان کے اتنے پتا کنا دھکا ہو رہا سی شودر کا تو جینا ہی آرام ہوا ہوا سا پرماتما پھر سرگن سروپ دھارن کر کے وہ جی پاپیاں مارنا چاہیے سی جی کرامات ہی کرنی سی پرماتما نے تو نہیں پرماتما نے ایک ذریعہ بنایا انہوں لوگوں واسطے بھی نام دیو جہے لوگ لتاڑے ہوئے سن نمانے سن مر رہے سن لٹے جا رہے سن انہوں کی رکھا واسطے ایک ذریعہ بنایا گرو نانک صاحب تو انہوں نے آن کے انہیں غریبوں کی مدد کی رکھا کی اس طریقے کے نال پرماتما رکھا کرتا ہے مات گرب میں اپن سمرن دے پرماتما تو ماتا دے گرب دے وچ بھی اپنا سمرن دے کے اپنی شکتی دے نال جتھے سارا کچھ گل گل جاندا ہے اس جگہ تے آن کے بھی تو رکھا کیتی ہے تے رکھا تو بڑے ڈھنگ دے نال کیتی ہے نال سانو بھوجن بھی اتنے پہنچ رہا ہے جنی کہ سانو اگ چاہیے نگ چاہیے اُنہ کہ سانو ماتا دے گرب دے وچ نگ پہنچ رہا ہے جنہ کہ سانو پانی اتنے لو رہا اُنہ کہ سانو پانی مل رہا ہے تو اس طریقے دے نال شری گرو ارجن دیو جی مہاراج جی بخشش کرتے ہیں پرماتما ساری رکھا کرتا ہے بڑے ڈنگ نے انہوں رکھا کرن گے سہسکرتی کا ایک سلوک واچ لیے آپ بڑی بار اس گلوں تے سانجھا کیتا ہے کہ مرگی پیخنت بدک پراہرین لکھ آو دے اہو جس رکھین گوپالا نانک روم نہ شید دے ایک ہرنی وہی رکھا کس طرح کی آپ نہیں پرماتما سرگن سروپ دھارن کر کے انہیں ذریعہ ہی یہو جہا بنا دیتا ایک بنے جی جال لایا ایک بنے شکاری تیر لا کے کھلوتا ایک بنے کتا کھلوتا ہے ایک بنے اگ لائی آ پرماتما نے جی یہو جہا بنا دیتا وہی رکھا دا ہنیری آئی تے جال اڈ کے اگ دے وچ تے می پیا تے اگ بھی بجھ گئی شکاری تیر ماریا نشانہ اڑ گیا ہرن نوں وجن دی بجائے کتے نوں وجا کتا مر گیا تے ایک سپ لاگوں نکلیا شکاری بھی مر گیا چارے رسے اس طرح جیڑی وہ رکھا کرنا گرمت پیارے ہو میں اپنے پنڈ کی ایک سچی گھٹنا سب سنگتوں کے نال سانجھی کرا گل ہور بھی سوکھ ہے سمجھ آ جائے کہ وہ رکھا کیویں کرنا جنہوں نے کھڑنا آ جی جہاں آخری دن آ گیا وہ کس طرح کرتا تے جیڑی رکھا کرنی وہ کس طرح کرتا ہے شاید اس درشتانت آپ اتنا اچا نہ سمجھو ہے تو بڑا سرل جہا سارے پنڈ کی ایک گھٹنا ایک آدمی کرنٹ لگ گیا بجلی ਨਜ਼ਦੀਕ ਮੰਜੇ ਤੇ ਉਹਦੀ ਘਰਵਾਲੀ ਬੈਠੀ ਹੈ, ਉਹਦੇ ਦਿਮਾਗ ਦੇ ਵਿੱਚ ਆਇਆ ਕਿ ਜੇ ਮੈਨੂੰ ਹੱਥ ਨਾ ਫੜਿਆ ਤੇ ਮੈਨੂੰ ਵੀ ਕਰੰਟ ਲੱਗੇਗਾ। ਉਹਨੇ ਆਪਣੇ ਗਲ ਦੇ ਵਿੱਚ ਚੁੰਨੀ ਲਾ ਕੇ ਨਾ ਉਹ ਜੁੜੇ ਹੋਏ ਨੂੰ ਤਾਰਾਂ ਦੇ ਨਾਲ ਉਹਦੇ ਗਲ ਦੇ ਵਿੱਚ ਪਾ ਕੇ ਚੁੰਨੀ ਦੇ ਪਛਾਹ ਨੂੰ ਖਿੱਚਿਆ ਵੀ ਇਹ ਛੁੱਟ ਜਾਵੇ ਕਰੰਟ ਦੇ ਨਾਲ। ਆਪ ਸੀ ਉਹ ਗਰਭਵਤੀ, ਉਹ ਆਦਮੀ ਦਾ ਸਿਰ ਜਿਹੜਾ ਸੀ ਸਿੱਧਾ ਹੀ ਉਹਦੇ ਪੇਟ ਤੇ ਵੱਜਾ, ਉਹ ਬਹੁਤ ਤੜਫੀ। ਉਹ ਪੇਟ ਦੇ ਵਿੱਚ ਜਿਹੜਾ ਬੱਚਾ ਸੀ ਉਹ ਵੀ ਬਚ ਗਿਆ ਤੇ ਜਿਹਨੂੰ ਕਰੰਟ ਲੱਗਾ ਸੀ ਉਹ ਵੀ ਬਚ ਗਿਆ ਤੇ ਪਰ ਉਹ ਆਪ ਮਰ ਗਈ ਜਿਹੜੀ ਬਚਾਉਣ ਵਾਲੀ ਸੀ। ਪਰਮਾਤਮਾ ਜੀ ਦੀ ਰੱਖਿਆ ਕਰੇ, ਅੰਦਰੋਂ ਬੱਚੇ ਦੀ ਰੱਖਿਆ ਕੀਤੀ ਆ ਤੇ ਜਿਹੜਾ ਕਰੰਟ ਦੇ ਨਾਲ ਰੱਦ ਰਿਹਾ ਉਹਦੀ ਵੀ ਰੱਖਿਆ ਕੀਤੀ, ਕਿਉਂਕਿ ਉਹਨਾਂ ਦੀ ਆਈ ਨਹੀਂ ਸੀ ਤੇ ਜਿਹਦੀ ਆਈ ਸੀ ਉਹ ਦੇਖੋ ਕਿਹੜੇ ਢੰਗ ਦੇ ਨਾਲ ਤੁਰ ਗਿਆ। ਜਿਹਦੀ ਪਰਮਾਤਮਾ ਰੱਖਿਆ ਕਰੇ, ਸਰਵੇ ਕਹਿੰਦੇ ਜਿਸ ਕਾ ਸਾਹਿਬ ਦਾਦਾ ਹੋਏ ਤੇ ਉਸਨੂੰ ਮਾਰ ਨਾ ਸਕੇ ਕੋਈ, ਉਹਨੂੰ ਕੋਈ ਮਾਰ ਨਹੀਂ ਸਕਦਾ। ਇੱਕ ਦਿਨ ਅਖਬਾਰ ਦੀ ਇਹ ਘਟਨਾ ਮੈਂ ਪੜ੍ਹੀ ਕਿ ਇੱਕ ਬੱਚੀ ਸਕੂਲ ਦੇ ਵਿੱਚੋਂ ਪੜ੍ਹਦੀ ਆ ਰਹੀ ਸੀ ਤੇ ਟਰਾਲੀ ਦੇ ਵਿੱਚ ਬੈਠੀ, ਕੋਈ ਚੰਨਣ ਘੀਰਾ ਨਾਂ ਦਾ ਅਖਬਾਰ ਦੇ ਵਿੱਚ ਖਬਰ ਸੀ, ਮੈਂ ਦੇਖਿਆ ਤਾਂ ਨਹੀਂ। ਇਹੋ ਜਿਹਾ ਕੋਈ ਛੋਟਾ ਜਿਹਾ ਜੀਵ ਜਿਹੜਾ ਕਹਿੰਦੇ ਲੜ ਜਾਵੇ ਤੇ ਬੰਦੇ ਦੀ ਮੌਤ ਹੀ ਹੋ ਜਾਵੇ, ਉਹਨੂੰ ਪਤਾ ਲੱਗ ਗਿਆ ਤੇ ਕਹਿੰਦੇ ਵੀ ਉਹਨੂੰ ਪਤਾ ਲੱਗ ਗਿਆ ਤੇ ਉਹਨੇ ਨਾ ਫਟਾਫਟ ਉਹ ਸਲਵਾਰ ਦੇ ਵਿੱਚ ਹੀ ਉਹਨੂੰ ਘੁੱਟ ਕੇ ਫੜ ਲਿਆ, ਉੱਥੋਂ ਠਾਹ ਨਾ ਜਾਣ ਦਿੱਤਾ ਉਸ ਉਹ ਜੀਵ ਨੂੰ ਛੋਟੇ ਜਿਹੇ ਨੂੰ। ਉਹਨੇ ਰੌਲਾ ਪਾਇਆ ਟਰੈਕਟਰ ਟਰਾਲੀ ਵਾਲੇ ਨੂੰ, ਅਗਲੇ ਬੰਨੇ ਰੌਲਾ ਸੁਣੇ ਨਾ, ਪਿਛਲੇ ਬੰਨੇ ਇੱਕ ਸਕੂਟਰ ਦੇ ਆ ਰਿਹਾ ਸੀ ਬੰਦਾ, ਉਹਨੇ ਆਖਿਆ ਇਹ ਬੱਚੀ ਜਿਹੜੀ ਸਕੂਲੋਂ ਪੜ੍ਹ ਕੇ ਆ ਰਹੀ ਰੌਲਾ ਪਾ ਰਹੀ। ਉਹਨੇ ਫਟਾਫਟ ਭੱਜ ਕੇ ਜਾ ਕੇ ਟਰੈਕਟਰ ਟਰਾਲੀ ਵਾਲੇ ਦੇ ਅੱਗੇ ਲਾਇਆ ਵੀ ਬੱਚੀ ਰੌਲਾ ਪਾ ਰਹੀ, ਮਗਰ 15-16 ਸਾਲਾਂ ਦੀ ਸੀ। ਉਹਨੇ ਟਰੈਕਟਰ ਟਰਾਲੀ ਰੋਕਿਆ ਤੇ ਉਹਨੇ ਆਖਿਆ ਕੋਈ ਜੀਵ ਆ ਜਿਹੜਾ ਇੱਥੇ ਵੜ ਗਿਆ ਆ ਤੇ ਮੈਂ ਫੜਿਆ ਹੋਇਆ ਆ। ਉਹਨੇ ਚਾਦਰ ਲਾ ਕੇ ਦਿੱਤੀ, ਉਸ ਬੱਚੀ ਨੇ ਚਾਦਰ ਜਿਹੜੀ ਸੀ ਤੇਲ ਬੱਧੀ ਤੇ ਕਹਿੰਦੇ ਉਹ ਜਦੋਂ ਜੀਵ ਛੱਡਿਆ ਨਾ ਤੇ ਉਹ ਬੁੜਕ ਕੇ ਸਕੂਟਰ ਵਾਲੇ ਦੇ ਮੱਥੇ 'ਚ ਵੱਜਿਆ ਤੇ ਮੱਥੇ 'ਚ ਵੱਜਦਿਆਂ ਸਾਰ ਹੀ ਉਹ ਬੁੜਕ ਜਿਹੜਾ ਸਕੂਟਰ ਵਾਲਾ ਸੀ ਖਤਮ ਹੋ ਗਿਆ। ਅਖਬਾਰ ਦੀ ਘਟਨਾ, ਜਿਹਨੂੰ ਪਰਮਾਤਮਾ ਨੇ ਬਚਾਉਣਾ ਆ ਗੁਰਮੁਖ ਪਿਆਰਿਓ, ਕਿਸੇ ਦੀ ਤਾਕਤ ਨਹੀਂ ਜੇ ਕਿ ਉਹਨੂੰ ਕੋਈ ਖਤਮ ਕਰ ਦੇਵੇ, ਤੇ ਜਿਹਨੂੰ ਪਰਮਾਤਮਾ ਨੇ ਲੈ ਜਾਣਾ ਆ ਭਾਵੇਂ ਉਹ ਭਗਵਤ ਗੀਤਾ ਦੇ ਪਾਠ ਗੰਗਾ ਦੇ ਵਿੱਚ ਸੁਣਨ ਲੱਗ ਪੈਂਦਾ ਆ ਮਹਿਲ ਬਣਾ ਕੇ ਸ਼ੀਸ਼ੇ ਦਾ, ਹੋਵੰਤ ਆਗਿਆ ਭਗਵਾਨ ਪੁਰਖੇ ਨਾਨਕ ਕੀਤੀ ਸਾਸ ਅਤਰ ਖੱਤੇ, ਜਦੋਂ ਆਗਿਆ ਹੋ ਗਈ ਪਰਮਾਤਮਾ ਦੀ ਉਹਨੂੰ ਕੀੜੀ ਲੜੀ ਤੇ ਕੀੜੀ ਲੜਨ ਤੋਂ ਹੀ ਉਹ ਇਸ ਸੰਸਾਰ ਤੋਂ ਤੁਰ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਐ ਜੀਵ ਤੂੰ ਭੋਲ ਭੁਲੇਖੇ ਦੇ ਵਿੱਚ ਨਾ ਪੈ, ਐ ਤਰਕਸ਼ੀਲ ਵੀਰੋ ਇਹ ਤਰਕ ਨਾ ਕਰੋ ਕਿ ਜੇ ਪਰਮਾਤਮਾ ਹੈਗਾ ਸੀ ਜਿਹੜੇ ਗੁਰੂ ਦੇ ਕੋਲ ਤੁਸੀਂ ਨਮਸਕਾਰ ਕਰਨ ਗਏ ਸੀ ਉਹਨੇ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਣੋ ਕਿਉਂ ਨਾ ਬਚਾਇਆ, ਕੀ ਪਤਾ ਉਹਨੇ ਕਿੰਨੀ ਵਾਰਾਂ ਬਚਾਇਆ ਆ ਸਾਨੂੰ, ਇਸ ਗੱਲ ਦਾ ਸਾਨੂੰ ਕੀ ਪਤਾ ਆ। ਤੋ ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਪਰਮਾਤਮਾ ਜਿਹੜਾ ਆ ਸਾਨੂੰ ਸਾਰਿਆਂ ਨੂੰ ਹੱਥ ਦੇ ਕੇ ਰੱਖਦਾ ਆ, ਸਾਡੀ ਰੱਖਿਆ ਕਰਦਾ ਆ, ਬਚਾਉਂਦਾ ਹੈ।
ਹਰ ਰਸ ਛੋੜ ਬਿਖਿਆ ਫਲ ਚਾਖਿਆ,
ਪਰ ਬਾਹਰ ਆਉਂਦੇ ਸਾਰੀ ਮਾਤਾ ਦੇ ਗਰਭ ਤੋਂ ਮਾਇਆ ਦਾ ਥੱਪੜ ਇਹੋ ਜਿਹਾ ਸਾਡੇ ਵੱਜਦਾ ਆ ਤੇ ਗੁਰਮੁਖ ਪਿਆਰਿਓ ਅਸੀਂ ਪਰਮਾਤਮਾ ਦੇ ਨਾਮ ਰਸ ਨਾਲੋਂ ਟੁੱਟ ਕੇ ਤੇ ਇਹ ਜਿਹੜੇ ਯਹਿਰ ਆ ਇਹਨਾਂ ਦੇ ਨਾਲ ਜੁੜ ਜਾਂਦੇ ਹਾਂ। ਮਾਇਆ ਨਾਮ ਗਰਭ ਜੋਨ ਕਾ, ਮਾਇਆ ਨਾ ਹੀ ਇਹਨੇ ਲੈ ਹੀ ਗਰਭ ਜੋਨ ਦੇ ਵਿੱਚ ਜਾਣਾ, ਕਿਉਂਕਿ ਮਾਇਆ ਦੇ ਨਾਲ ਜੁੜਿਆ ਮਨੁੱਖ ਜਿਹੜਾ ਹੈ ਉਹ ਤਰ ਨਹੀਂ ਸਕਦਾ। ਤਾਂ ਸਤਿਗੁਰੂ ਜੀ ਇੱਥੇ ਸਾਨੂੰ ਸਮਝਾਉਂਦੇ ਨੇ ਅੰਮ੍ਰਿਤ ਛੋੜ, ਤੇ ਆਪਾਂ ਅੰਮ੍ਰਿਤ ਨੂੰ ਛੱਡ ਕੇ ਤੇ ਫਿਰ ਬਿਖੇ ਰਸ ਯਹਿਰ ਜਿਹੜਾ ਹੈ ਉਹਨੂੰ ਵਿਭਾਜਣਾ ਸ਼ੁਰੂ ਕਰ ਦਿੰਦੇ ਹਾਂ, ਤੇ ਇਸ ਯਹਿਰ ਨੂੰ ਖਾਣ ਕਰਕੇ ਸਾਡਾ ਨੁਕਸਾਨ ਹੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮ੍ਰਿਗ ਨਾ ਜਾ ਰਹੀ ਭਰਮ ਦਾ ਭਰਮ ਭੁਲਾਇਆ। ਪਰਮਾਤਮਾ ਵੀ ਸਾਡੇ ਅੰਦਰ ਬੈਠਾ ਆ, ਇਹ ਸਾਰੇ ਸ਼ੁਭ ਗੁਣ ਵੀ ਸਾਡੇ ਅੰਦਰ ਨੇ, ਪਰ ਇਸ ਰਸ ਨੂੰ ਛੱਡ ਕੇ ਜਿਵੇਂ ਗੁਰਮੁਖ ਪਿਆਰਿਓ ਇੱਕ ਚਿੱਚੜ ਹੁੰਦਾ ਆ ਉਹ ਮੱਝ ਦੇ ਥਣਾਂ ਦੇ ਨਾਲ ਲੱਗਾ ਹੁੰਦਾ ਆ, ਵਛਾ ਆਉਂਦਾ ਆ ਦੁੱਧ ਪੀਂਦਾ ਆ, ਪਰ ਚਿੱਚੜ ਨੂੰ ਪਤਾ ਹੀ ਨਹੀਂ ਵੀ ਇੱਥੇ ਅੰਮ੍ਰਿਤ ਹੈਗਾ ਇੱਥੇ ਦੁੱਧ ਹੈਗਾ, ਉਹ ਲੋਹ ਹੀ ਪੀਂਦਾ ਆ। ਇਹ ਮਨ ਮੀਟ ਕੋ ਐਬ ਤਨ ਚਿੱਕੜੋ ਕਮਲ ਕੀ ਸਾਰ ਮੂਲ ਨਹੀਂ ਪਾਈ, ਸਾਡੀ ਇਹ ਹਾਲਤ ਜੀ। ਕਹਿੰਦੇ ਇੱਕ ਛੱਪੜ ਆ ਜਾਂ ਇੱਕ ਸਰੋਵਰ ਆ, ਉਹਦੇ ਵਿੱਚ ਇੱਕ ਕਮਲ ਦਾ ਫੁੱਲ ਖਿੜਿਆ ਹੋਇਆ ਆ ਤੇ ਡੱਡੂ ਹਮੇਸ਼ਾ ਹੀ ਲਾਗੇ ਰਹਿੰਦਾ ਆ, ਪਰ ਉਹਨੂੰ ਉਸ ਕਮਲ ਦੇ ਫੁੱਲ ਦੀ ਸੁਗੰਧੀ ਦੇ ਨਾਲ ਕੋਈ ਉਹਦਾ ਸੰਬੰਧ ਹੀ ਨਹੀਂ, ਸਰੋਕਾਰ ਹੀ ਨਹੀਂ, ਉਹ ਸੁਗੰਧੀ ਚੱਖਦਾ ਹੀ ਨਹੀਂ ਆ, ਉਹ ਗਾਂਧੀ ਖਾਂਦਾ, ਕਾਈ ਖਾਂਦਾ ਆ, ਚਿੱਕਰ ਖਾਂਦਾ ਆ ਡੱਡੂ ਜਿਹੜਾ ਆ। ਤੇ ਭੌਰ ਉਸਤਾਦ ਨੇ ਭਾਖਿਆ ਬੋਲੇ, ਭੌਰਾ ਦੂਰੋਂ ਚੱਲ ਕੇ ਆਉਂਦਾ ਆ ਤੇ ਫੁੱਲ ਦੀ ਸੁਗੰਧੀ ਮਾਰ ਲੈਂਦਾ ਆ, ਆਨੰਦ ਲੈਂਦਾ ਆ। ਅਸੀਂ ਇਸ ਤਰ੍ਹਾਂ ਹੀ ਗੁਰਮੁਖ ਪਿਆਰਿਓ ਭਰਮ ਭੁਲੇਖਿਆਂ ਦੇ ਵਿੱਚ ਫਸੇ ਹੋਏ ਹਾਂ, ਸਾਡਾ ਮਨ ਡੱਡੂ ਦੀ ਨਿਆਈ, ਅਸੀਂ ਕਾਹੀ, ਅਸੀਂ ਉਹ ਗੰਦਗੀ ਇਹ ਖਾ ਰਹੇ ਹਾਂ, ਤੇ ਪਰ ਅੰਦਰ ਹੀ ਸਾਡੀ ਅੰਮ੍ਰਿਤ ਆ, ਤੇ ਚਿੱਚੜ ਵਾਂਗੂ ਅਸੀਂ ਅੰਮ੍ਰਿਤ ਦੇ ਨਾਲ ਸਾਂਝ ਨਹੀਂ ਪਾਈ, ਉਹ ਕਮਲ ਦੇ ਫੁੱਲ ਦੇ ਨਾਲ ਅਸੀਂ ਸਾਂਝ ਨਹੀਂ ਪਾਈ। ਤਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਤੇਰੀ ਤੇ ਇੰਨੀ ਜ਼ਿਆਦੀ ਮੂਰਖਾ ਪਰਮਾਤਮਾ ਨੇ ਰੱਖਿਆ ਕੀਤੀ, ਪਹਿਲੇ ਦਿਨ ਤੋਂ ਹੀ ਤੈਨੂੰ ਬਚਾਉਂਦਾ ਤੁਰਿਆ ਜਾ ਰਿਹਾ ਆ, ਤੇ ਤੂੰ ਉਸ ਪਰਮਾਤਮਾ ਦੇ ਨਾਲ ਜੁੜਨ ਦੀ ਬਜਾਏ ਠਾਕੁਰ ਚੇਰੀ ਕੀ ਪੂਜਾ ਕਰੇ, ਠਾਕੁਰ ਨਹੀਂ ਦੀਸੇ, ਤੇ ਹੁਣ ਚੇਲੀ ਦੀ ਪੂਜਾ ਕਰਨ ਲੱਗ ਪਿਆ, ਮਾਇਆ ਦੀ ਪੂਜਾ ਕਰਨ ਲੱਗ ਪਿਆ, ਸਭ ਕੁਝ ਤੇਰੇ ਵਾਸਤੇ ਮਾਇਆ ਹੀ ਹੋ ਗਈ, ਅੱਜ ਤੈਨੂੰ ਪਰਮਾਤਮਾ, ਤੈਨੂੰ ਮਾਲਕ ਦਿਸਦਾ ਹੀ ਨਹੀਂ ਆ, ਮਾਇਆ ਦਾ ਰੂਪ ਤੇਰੇ ਬੱਚੇ ਨੇ। ਇੱਕ ਦਿਨ ਕੋਈ ਤਰਲੇ ਲੈਂਦਾ ਸਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਣ ਕੇ, ਪਰਮਾਤਮਾ ਮੇਰੇ ਤੇ ਕਿਰਪਾ ਕਰ, ਔਲਾਦ ਦੇ, ਅੱਜ ਤੈਨੂੰ ਔਲਾਦ ਦਿੱਤੀ ਹੈ, ਤੇ ਪਹਿਲੇ ਦਿਨ ਹੀ ਜਿੱਦਣ ਤੇਰੇ ਪੁੱਤਰ ਹੋਇਆ ਤੂੰ ਸ਼ਰਾਬਾਂ ਪੀ ਕੇ ਚਾਂਦਰਾ ਮਾਰਨ ਲੱਗ ਪਿਆ, ਪਹਿਲੇ ਦਿਨ ਹੀ ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ ਕਿ ਪਰਮਾਤਮਾ ਤੂੰ ਦਾਤ ਬੜੀ ਸੋਹਣੀ ਦਿੱਤੀ ਹੈ, ਪਹਿਲੇ ਦਿਨ ਹੀ ਪੜਾ ਦਿੱਤਾ, ਲਾਗ ਪਰੇ ਤੇ ਦਾਨ ਸਿਓ ਨਹਿ ਚਿੱਤ ਖਸ ਮਾਰੇ, ਤੂੰ ਦਾਨ ਦਿੱਤਾ ਆ, ਤੂੰ ਦਾਤ ਦਿੱਤੀ ਆ, ਹੁਣ ਦਾਤ ਪਿਆਰੀ ਵਿਸਰਿਆ ਦਾ ਤਾਰਾ, ਹੁਣ ਦਾਤਾਂ ਪਿਆਰੀਆਂ ਲੱਗਣ ਲੱਗ ਪਈਆਂ ਨੇ, ਤੇ ਦਾਤਾਰ ਤੈਨੂੰ ਭੁੱਲ ਗਿਆ ਜਿਹੜਾ ਦੇਣ ਵਾਲਾ ਆ। ਉਹ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਪਿਆਰਿਆ, ਹਰ ਰਸ ਛੋੜ, ਪਰਮਾਤਮਾ ਦੇ ਨਾਮ ਦਾ ਰਸ ਛੱਡ ਕੇ ਤੇ ਤੂੰ ਵਿਖਿਆ ਫਲ ਚਾਖਿਆ ਮਾਇਆ ਦਾ, ਇਹ ਯਾਰ ਰੂਪੀ ਫਲ ਜਿਹੜਾ ਆ ਖਾਣ ਲੱਗ ਪਿਆ ਹੈ।
ਭਜ ਗੋਬਿੰਦ ਸਭ ਛੋੜ ਜੰਜਾਲ,
ਇੱਕ ਵਿਦਵਾਨ ਹੋਏ ਨੇ ਪੱਛਮ ਦੇ ਵਿੱਚ, ਉਹਨਾਂ ਨੇ ਇੱਕ ਦਿਨ ਇੱਕ ਲੇਖ ਲਿਖਿਆ, ਜਦੋਂ ਮੈਂ ਪੜ੍ਹਿਆ ਤੇ ਗੁਰਮੁਖ ਪਿਆਰਿਓ ਮੈਂ ਹੱਸਿਆ ਵੀ ਥੋੜ੍ਹਾ ਜਿਹਾ। ਕਹਿੰਦੇ ਹਿੰਦੁਸਤਾਨ ਇੱਕ ਧਾਰਮਿਕ ਦੇਸ਼, ਤੇ ਇਸ ਧਾਰਮਿਕ ਦੇਸ਼ ਦੇ ਇਸ਼ਟ ਵੇਖੋ ਕੁੱਤੇ ਤੇ ਬਿੱਲੀਆਂ, ਜਿਹਨਾਂ ਦੀ ਇਹ ਪੂਜਾ ਕਰਦੇ ਫਿਰਦੇ ਨੇ, ਆ ਸ਼ਨੀਵਾਰ ਦਾ ਦਿਨ ਹੀ ਕੱਲ, ਤੇ ਕਾਲੇ ਕੁੱਤਿਆਂ ਨੂੰ ਰੋਟੀ ਪਾਉਂਦੇ ਫਿਰਦੇ ਲੱਭ ਲੱਭ ਕੇ। ਦੱਸੋ ਜਿਹੜਾ ਆਪ ਭੁੱਖਾ ਮਾਰਿਆ ਉਹ ਕਾਲਾ ਕੁੱਤਾ ਤੁਹਾਡੇ ਦੁੱਖ ਕਿੱਥੋਂ ਦੂਰ ਕਰ ਦੇਵੇਗਾ, ਬਿੱਲੀਆਂ ਕਾਲੀਆਂ ਲੱਭਦੇ ਫਿਰਦੇ ਰਹੇ, ਕਾਲਾ ਕੱਪੜਾ 2.5 ਮੀਟਰ ਦਾ ਲੈ ਕੇ ਦਾਨ ਕਰਦੇ ਨੇ ਸ਼ਨੀਵਾਰ ਵਾਲੇ ਦਿਨ, ਸਾਨੂੰ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੀ ਨਹੀਂ ਰਿਹਾ। ਰਮਦਾਸ ਗੁਰਦੁਆਰੇ ਦੀ ਗੱਲ ਸੱਚੀ ਘਟਣਾ, ਉੱਥੇ ਅੰਦਰ ਮੈਂ ਦਰਬਾਰ ਦੇ ਵਿੱਚ ਬੈਠਾ ਹੋਇਆ, ਥੋੜ੍ਹਾ ਜਿਹਾ ਪਰਿਵਾਰ ਮੇਰਾ ਜਾਣੂ ਸੀ, ਆਉਂਦੇ ਜਾਂਦੇ ਰਹਿੰਦੇ ਹੁੰਦੇ ਸਨ ਗੁਰਦੁਆਰਾ ਸਾਹਿਬ ਵਿਖੇ, ਨਮਸਕਾਰ ਕਰਨ ਵਾਸਤੇ ਆਉਂਦੇ ਵੀ ਸਾਨੂੰ ਵੀ ਕਾਲਾ ਧਾਗਾ ਦਿਓ ਤੇ ਗਲ ਦੇ ਵਿੱਚ ਪੜਾ ਪਾ ਦਿਓ, ਕਹਿੰਦੇ ਨੇ ਰੱਖਿਆ ਹੁੰਦੀ ਦੁੱਖ ਨਹੀਂ ਲੱਗੇ ਆਉਂਦੇ। ਮੈਂ ਉਹਨਾਂ ਨੂੰ ਆਖਿਆ ਗਾਓ ਦੋ ਪਰਾਂਦੀਆਂ ਲੈ ਆਓ ਬਾਹਰੋਂ ਕਾਲੇ ਰੰਗ ਦੀਆਂ, ਉਹ ਲੈ ਆਏ। ਮੈਂ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਭੈਣਾਂ ਗੁੱਤਾਂ ਨਹੀਂ ਕਰਦੀਆਂ ਪਰਾਂਦੀ ਦੀਆਂ, ਮੈਂ ਉਹਨਾਂ ਦੇ ਗਲ ਦੇ ਵਿੱਚ ਪਾ ਕੇ ਤੇ ਉਹ ਪਰਾਂਦੀ ਦੀਆਂ ਗੁੱਤਾਂ ਹੀ ਕਰਨ ਲੱਗ ਪਏ, ਉਹ ਖਿੜਖਿੜਾ ਕੇ ਹੱਸਣ ਲੱਗ ਪਏ ਵੀ ਇਹ ਕੀ ਕਰਨ ਡਿਆ ਜੇ। ਮੈਂ ਆਖਿਆ ਵੀ ਦੋ ਧਾਗਿਆਂ ਦੇ ਨਾਲ ਤੁਹਾਡੇ ਦੁੱਖ ਦੂਰ ਹੋਣਗੇ, ਆ ਕਾਲੇ ਧਾਗੇ ਦੀ ਪਰਾਂਦੀ ਬੰਨ ਦਿੰਦਾ ਤੁਹਾਡੇ ਸਾਰੇ ਖਾਨਦਾਨ ਦੇ ਤੇ ਆਂਢੀਆਂ ਗੁਆਂਢੀਆਂ ਦੇ ਵੀ ਦੁੱਖ ਦੂਰ ਹੋ ਜਾਣਗੇ, ਕਿਹੜੀਆਂ ਗੱਲਾਂ ਦੇ ਵਿੱਚ ਪੈ ਗਏ ਉਹਦੇ। ਸ਼ਰਮਸ਼ਾਰ ਹੋਏ ਇਸ ਗੱਲ, ਕਾਲੇ ਧਾਗਿਆਂ ਨੇ ਸਾਡੀ ਕੀ ਰੱਖਿਆ ਕਰਨੀ ਹੈ। ਗੁਰਮੁਖ ਪਿਆਰਿਓ ਗਾਤਰਾ ਸੀ ਉੱਤੋਂ ਦੀ ਪਹਿਨੇ ਆਇਆ, ਤੇ ਫਿਰ ਦੌਲੇ ਦੇ ਨਾਲ ਸੀ ਤਵੀਤ ਬੰਨੇ ਹੋਏ ਨੇ, ਤਵੀਤ ਸਾਡੀ ਕੀ ਰੱਖਿਆ ਕਰੇਗਾ। ਗੁਰੂ ਸਾਹਿਬ ਜੀ ਤੇ ਕਹਿੰਦੇ ਆ ਇਸ ਤਵੀਤ ਨੇ ਮਾਤਾ ਦੇ ਗਰਭ ਦੇ ਵਿੱਚ ਤੇਰੀ ਰੱਖਿਆ ਕੀਤੀ ਕਿਤੇ, ਜੇ ਕੀਤੀ ਆ ਤੇ ਫਿਰ ਦੱਸ, ਨਹੀਂ ਕੀਤੀ। ਤਾਂ ਮੇਰੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਭਜ ਗੋਬਿੰਦ, ਇਹਨਾਂ ਕੁੱਤਿਆਂ ਬਿੱਲੀਆਂ ਨੂੰ ਛੱਡ, ਇਹਨਾਂ ਕਸ਼ੂ ਕੰਮੀਆਂ ਮੱਛੀਆਂ ਨੂੰ ਛੱਡ। ਹਿੰਦੁਸਤਾਨ ਦੇ ਵਿੱਚ ਸੂਰ ਦੀ ਪੂਜਾ ਹੁੰਦੀ ਰਹੀ, ਹਿੰਦੁਸਤਾਨ ਦੇ ਵਿੱਚ ਗਊ ਦੀ ਪੂਜਾ, ਪਸ਼ੂਆਂ ਦੀ ਪੂਜਾ ਹੁੰਦੀ ਰਹੀ, ਹਿੰਦੁਸਤਾਨ ਦੇ ਵਿੱਚ ਪਿੱਪਲ ਦੀ ਪੂਜਾ, ਹਿੰਦੁਸਤਾਨ ਦੇ ਵਿੱਚ 4 ਲੱਖ ਰੁਪਈਆ ਲਾਇਆ ਅਨੰਦਪੁਰ ਸਾਹਿਬ ਦੇ ਲਾਗੇ ਤੇ ਤੁਲਸੀ ਦਾ ਵਿਆਹ ਕੀਤਾ। ਸਾਡਾ ਉੱਥੇ ਰਿਫਰੈਸ਼ ਕੋਰਸ ਹੋਇਆ ਸੀ, ਲੱਗਾ ਸੀ ਕੈਂਪ, ਅਸੀਂ 15-20 ਗ੍ਰੰਥੀ ਉੱਥੇ ਗਏ ਹੋਏ ਸਾਂ, ਤੇ ਅਸੀਂ ਵੀ ਆਨੰਦਪੁਰ ਸਾਹਿਬ ਦੇ ਲਾਗੇ ਜਾ ਕੇ ਦੇਖਿਆ ਕਿ ਛੋਟਾ ਜਿਹਾ ਤੁਲਸੀ ਦਾ ਬੂਟਾ ਤੇ ਰਾਤ ਨੂੰ ਉਹਦੇ ਉੱਤੇ ਉਹਨਾਂ ਨੇ ਲਾਲ ਰੰਗ ਦੀ ਝਿੰਮੀ ਪਾਈ ਹੋਈ ਕਹਿੰਦੇ ਇਹਦਾ ਵਿਆਹ ਕੀਤਾ ਫਜੂਲ ਖਰਚੀ ਤੁਲਸੀ ਦੀ ਪੂਜਾ ਬੋੜ ਪਿੱਪਲਾਂ ਦੀ ਪੂਜਾ ਗੁਰੂ ਸਾਹਿਬ ਜੀ ਕਹਿੰਦੇ ਸ਼ਾਦਿਆਂ ਨੂੰ ਪੂਜਾ ਇਹ ਕਿਰਤ ਨੇ ਇਹਨਾਂ ਨੂੰ ਜਿਹਨੇ ਬਣਾਇਆ ਤੂੰ ਉਹਦੀ ਪੂਜਾ ਕਰ ਭਜ ਗੋਬਿੰਦ ਪਰਮਾਤਮਾ ਜਿਹੜੀ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ ਉਹਨਾਂ ਦੀ ਪੂਜਾ ਕਰ ਤੂੰ ਕਿਹਨਾਂ ਦੀ ਪੂਜਾ ਕਰਨ ਲੱਗ ਪਿਆ ਆ ਦਿਨਾਂ ਦਿਹਾੜਾਂ ਦੀ ਪੂਜਾ ਕਰਨ ਲੱਗ ਪਿਆ ਆ ਨਾਲ ਕਈ ਵਾਰ ਤੈਨੂੰ ਕੋਈ ਦਿਨ ਹੀ ਚੰਗਾ ਨਹੀਂ ਲੱਗਦਾ ਜਦਕਿ ਬਣਾਏ ਸਾਰੇ ਪਰਮਾਤਮਾ ਦੇ ਹੋਏ ਨੇ ਤਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਛੋੜ ਜੰਜਾਲ ਮਾਓ ਦੀਆਂ ਤਨਾਵਾਂ ਸਾਨੂੰ ਪਈਆਂ ਹੋਈਆਂ ਨੇ ਰੱਸੇ ਸਾਨੂੰ ਪਏ ਹੋਏ ਨੇ ਜੰਜਾਲ ਦਾ ਰੱਸਾ ਪੈ ਜਾਣਾ ਇਹ ਮੋਹ ਦੀਆਂ ਤਨਾਵਾਂ ਜਿਹੜੀਆਂ ਨੇ ਨਾ ਭਾਜਪਾ ਕਹਿੰਦੇ ਛੋੜ ਜੰਜਾਲ ਇਹ ਮੋਹ ਦੀਆਂ ਤਨਾਵਾਂ ਨੂੰ ਤੋੜਦੇ ਛੱਡਦੇ ਤੇ ਇੱਕ ਪਰਮਾਤਮਾ ਦਾ ਜਿਹੜਾ ਹੈ ਉਹ ਸਿਮਰਨ ਕਰਨ ਕਰ
ਜਬ ਜਮ ਆਏ ਸੰਘਰ ਮੂੜੇ ਤਬ ਤਨ ਬਿਨ ਸੇ ਜਾਏ ਬੇਹਾਲ
ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਜਦੋਂ ਮੌਤ ਆਈ ਤੇ ਉਸ ਵੇਲੇ ਕੌਣ ਤੇਰਾ ਸਾਥ ਦੇਵੇਗਾ ਨਾ ਤੇਰੇ ਭੈਣ ਭਾਈਆਂ ਨੇ ਤੇਰਾ ਸਾਥ ਦੇਣਾ ਆ ਤੇ ਨਾ ਜਿਹੜੇ ਇਸ਼ਤਿਆਂ ਨਾਲ ਤੂੰ ਇਹਨਾਂ ਦੀ ਜੇ ਪੂਜਾ ਕਰਦਾ ਆ ਇਹਨਾਂ ਨੂੰ ਮੰਨੀ ਬੈਠਾ ਆ ਸਭ ਕੁਝ ਤੇ ਇਹਨਾਂ ਨੇ ਵੀ ਤੇਰੀ ਰੱਖਿਆ ਨਹੀਂ ਜੀ ਕਰਨੀ ਰੱਖਿਆ ਤੇਰੀ ਜਿਹੜੀ ਆ ਉਹ ਪਰਮਾਤਮਾ ਦੇ ਸਿਮਰਨ ਨੇ ਕਰਨੀ ਹੈ ਜਦੋਂ ਕਹਿੰਦੇ ਨੇ ਪੁਰਾਣਾਂ ਦੇ ਵਿੱਚ ਲਿਖਿਆ ਬੰਦੇ ਦੀ ਮੌਤ ਆਉਂਦੀ ਆ ਨਾ ਤੇ 1000 ਖੂਹਾਂ ਲੜਨ ਜਿੰਨਾ ਦੁੱਖ ਹੁੰਦਾ ਪੁਰਾਣਾਂ ਦੇ ਵਿੱਚ ਲਿਖਿਆ ਆ ਕਹਿੰਦੇ ਜਬ ਜਬ ਆਏ ਸੰਘਾਰੇ ਜਦੋਂ ਮੌਤ ਇਹਨੂੰ ਆਣ ਕੇ ਨਾਸ ਕਰੇਗੀ ਫੜੇਗੀ ਤੇ ਬਿਨ ਸਜਾਏ ਬੇਹਾਲ ਬੇਹਾਲ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਦੁੱਖ ਭੋਗੇਗਾ ਖਤਮ ਤੇ ਹੋ ਹੀ ਜਾਏਗਾ ਜੇ ਲੁਕਣ ਦੀ ਵੀ ਕੋਸ਼ਿਸ਼ ਕਰੇਗਾ ਤੇ ਲੁਕਿਆ ਤੇਰੇ ਕੋਲ ਜਾਣਾ ਨਹੀਂ ਹੈ ਮੂਸਾ ਭਜਾ ਮੌਤ ਤੋਂ ਅੱਗੇ ਮੌਤ ਖੜੀ ਮੌਤ ਤੇਰੇ ਅੱਗੇ ਖਲੋਤੀ ਮੌਤ ਨੇ ਤੇ ਝਪੱਟਾ ਮਾਰਨਾ ਤੇਰੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭਨ ਤੂੰ ਜਿੰਨਾ ਮਰਜ਼ੀ ਬਾਹਰ ਦਰਵਾਜ਼ੇ ਖੜੇ ਕਰ ਲਾ ਲੁਕ ਕੇ ਬੈਠ ਜਾ ਪ੍ਰਬੰਧ ਜਿੰਨੇ ਮਰਜ਼ੀ ਕਰ ਲਾ ਪਰ ਉਹ ਜਿਹੜਾ ਐਟਮ ਬਣਦਿਆ ਨਾ ਮੌਤ ਰੁਪਈ ਉਹ ਪਰਮਾਤਮਾ ਨੇ ਤੇਰੇ ਅੰਦਰ ਰੱਖਿਆ ਮਨੁੱਖ ਬਾਹਰ ਲੱਭਦਾ ਫਿਰਦਾ ਰਹਿੰਦਾ ਮੌਤ ਤੇ ਅੰਦਰ ਝਾਤੀ ਨਹੀਂ ਮਾਰਦਾ ਉਹ ਤੇ ਅੰਦਰ ਬੈਠਾ ਹੈ ਮੌਤ ਦਾ ਫਰਿਸ਼ਤਾ ਜਿਹਨੇ ਲੈ ਜਾਣਾ ਹੈ ਤਿੰਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭਨ ਫਰੀਦ ਸਾਹਿਬ ਕਹਿੰਦੇ ਸਾਰੇ ਦਰਵਾਜ਼ੇ ਤੇਰੇ ਜਿਹੜੇ ਤੋੜ ਦਿੱਤੇ ਜਿਹੜੇ ਤੂੰ ਰੱਖਿਆ ਦੇ ਦਰਵਾਜ਼ੇ ਲਾਏ ਸੀ ਤੇਰੇ ਭੈਣ ਭਾਈਆਂ ਦਾ ਦਰਵਾਜ਼ਾ ਤੋੜ ਦਿੱਤਾ ਮੌਤ ਨੇ ਤੇਰੇ ਧਨ ਦੌਲਤ ਦਾ ਦਰਵਾਜ਼ਾ ਤੋੜ ਦਿੱਤਾ ਮੌਤ ਨੇ ਤੂੰ ਆਪਣੇ ਆਪ ਨੂੰ ਸਰੀਰਕ ਤੌਰ ਤੇ ਬੜਾ ਤਾਕਤਵਰ ਸਮਝਦਾ ਸਰ ਤੇਰੀ ਜਿਸਮਾਨੀ ਤਾਕਤ ਦਾ ਜਿਹੜਾ ਸੀ ਦਰਵਾਜ਼ਾ ਤੋੜ ਦਿੱਤਾ ਆ ਮੌਤ ਨੇ ਉਹ ਲੈ ਗਈ ਆ ਤੈਨੂੰ ਖਿੱਚ ਕੇ ਤੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਜਦੋਂ ਮੌਤ ਆਉਂਦੀ ਆ ਤੇਰਾ ਸ਼ਿੰਗਾਰ ਕਰਦੀ ਆ ਤੂੰ ਬਹੁਤ ਦੁਖੀ ਹੁੰਦਾ ਆ ਲੁਕਦਾ ਵੀ ਫਿਰਦਾ ਆ ਪ੍ਰਬੰਧ ਵੀ ਕਰਦਾ ਪਰ ਉਹ ਤੈਨੂੰ ਲੈ ਜਾਂਦੀ ਆ ਤੇ ਜੇ ਕਿਤੇ ਤੂੰ ਪਰਮਾਤਮਾ ਦਾ ਸਿਮਰਨ ਕੀਤਾ ਹੁੰਦਾ ਤੇ ਫਿਰ ਤੂੰ ਪਤਾ ਕੀ ਕਰ ਦੋ ਤੂੰ ਕਹਿ ਦੋ ਇਹ ਗੱਲ ਖਿੜੇ ਮੱਥੇ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਜੇ ਪਰਮਾਤਮਾ ਦਾ ਸਿਮਰਨ ਕੀਤਾ ਹੁੰਦਾ ਤੇ ਅੱਜ ਤੂੰ ਕਹਿ ਦੋ ਕਿ ਜਿਸ ਮੌਤ ਤੋਂ ਲੋਕ ਡਰਦੇ ਫਿਰਦੇ ਨੇ ਉਹ ਮੌਤ ਉਹਦੇ ਮੈਂ ਉਡੀਕ ਰਿਹਾ ਆ ਮੈਨੂੰ ਆਨੰਦ ਆ ਮਰਨੇ ਹੀ ਤੇ ਪਈ ਕਿਉਂਕਿ ਮੌਤ ਤੋਂ ਬਾਅਦ ਇਹ ਚੋਲਾ ਛੱਡ ਕੇ ਹੀ ਮੈਂ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਸਕਦਾ ਆ ਮਰਨ ਮੁਨਸਾ ਸੂਰਿਆ ਹੱਕੇ ਦੇ ਹੋਏ ਮਰਨ ਪਰਵਾਨੋ ਉਹਨਾਂ ਦੀ ਮੌਤ ਜਿਹੜੀ ਆ ਕਬੂਲ ਆ ਜਿਹਨਾਂ ਨੇ ਸਿਮਰਨ ਕੀਤਾ ਆ ਉਹਨਾਂ ਨੂੰ ਕਾਹਦਾ ਡਰ ਜੈਕਾਰ ਕੀ ਉਹ ਧਰਮੀਓ ਕਾ ਪਾਪੀ ਕੋ ਡੰਡ ਦੀ ਉਹ ਜਿਹੜੇ ਪਾਪੀ ਨੇ ਉਹ ਕੰਬਦੇ ਨੇ ਤੇ ਧਰਮੀ ਪੁਰਸ਼ਾਂ ਦੀ ਜੈ ਜੈਕਾਰ ਹੁੰਦੀ ਕਿਉਂਕਿ ਉਹਨਾਂ ਨੇ ਸਿਮਰਨ ਕੀਤਾ ਉਹਨੂੰ ਕਾਹਦਾ ਉਹਨਾਂ ਨੂੰ ਡਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਮੇਰੇ ਸਤਿਗੁਰੂ ਜੀ ਅੱਗੇ ਸਾਨੂੰ ਸਮਝਾਉਂਦੇ ਨੇ
ਤਨ ਮਨ ਧਨ ਆਪਣਾ ਕਰ ਥਾਪਿਆ
ਮਨੁੱਖ ਜਿਹੜਾ ਆ ਇਹਨੂੰ ਸਭ ਤੋਂ ਜ਼ਿਆਦਾ ਮਾਣ ਕਾਹਦੇ ਤੇ ਹੁੰਦਾ ਆ ਆਪਣੇ ਤਨ ਦੇ ਉੱਤੇ ਤੇ ਆਪਣੇ ਧਨ ਦੇ ਉੱਤੇ ਇਹ ਆਪਣਾ ਸਮਝਦਾ ਆ ਮੇਰਾ ਆ ਧਨ ਵੀ ਬਾਕੀ ਸਾਰੇ ਜਿਹੜੇ ਨੇ ਥੋੜੇ ਦੂਰ ਨੇ, ਪਰ ਸਭ ਤੋਂ ਜ਼ਿਆਦਾ ਸਾਥੀ ਜਿਹੜਾ ਨਾ ਸਾਡਾ ਖਾਸ ਮਿੱਤਰ ਉਹ ਸਾਡਾ ਸਰੀਰ ਆ, ਬਹੁਤ ਨਜ਼ਦੀਕ ਆ ਸਾਡੀ। ਤੇ ਇਹ ਜਿਹੜਾ ਸਾਡਾ ਸਾਥੀ ਜੇ ਸਰੀਰ ਹੈ, ਇਸ ਸੰਬੰਧ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਸਾਨੂੰ ਸਿੱਖਿਆ ਦਿੰਦੇ ਨੇ, ਕਹਿੰਦੇ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ। ਇਹ ਜਿਹੜਾ ਸਰੀਰ ਤੇਰਾ ਸਾਥੀ ਸੀ ਨਾ, ਤੇਰਾ ਬੜਾ ਸੰਗੀ ਸੀ, ਤੇਰਾ ਬਹੁਤ ਲਾਗੇ ਸੀ, ਇਹਨੇ ਤੇਰਾ ਸਾਥ ਛੱਡ ਦਿੱਤਾ। ਕਿਸ ਤਰ੍ਹਾਂ ਛੱਡ ਦਿੱਤਾ? ਕਹਿੰਦੇ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ, ਇਹ ਅੱਖਾਂ ਤੇਰੀਆਂ ਆਪਣੀਆਂ ਇਹਨੂੰ ਤੈਨੂੰ ਇੱਕਦਮ ਜਵਾਬ ਦੇ ਗਈਆਂ, ਕਿਉਂਕਿ ਨਿਗਾਹ ਕਮਜ਼ੋਰ ਹੋ ਗਈ ਹੈ ਤੇਰੀ, ਹੌਲੀ ਹੌਲੀ ਦੇਖਣਾ ਹੀ ਬੰਦ ਹੋ ਗਿਆ, ਤੇਰਾ ਸਾਥ ਛੱਡ ਦਿੱਤਾ ਇਹਨਾਂ ਨੇ, ਤੂੰ ਆਪਣਾ ਇਹਨਾਂ ਨੂੰ ਸਾਥੀ ਸਮਝਦਾ ਸੀ। ਸਿਰ ਕੰਪਿਓ, ਸਿਰ ਜਿਹੜਾ ਆ ਅੱਜ ਕੱਲ੍ਹ ਕੰਬਣ ਲੱਗ ਪਿਆ ਆ, ਜਿਹਨਾਂ ਪੈਰਾਂ ਦੇ ਉੱਤੇ ਤੂੰ ਮਾਣ ਕਰਦਾ ਸਾ, ਇੰਨੀ ਨਿੱਕੀ ਜੰਝੀ ਥਲ ਡੂੰਗਰ ਭਇਓਮ ਆਜ ਫਰੀਦੇ ਕੂਜਰਾ ਸਹਿ ਕੋਹਾਂ ਥੀ ਓਮ, ਇਹ ਪੈਰ ਪੱਗ ਡਗਮਗੇ, ਇਹ ਡਗਮਗੇ ਕਰਨ ਲੱਗ ਪਏ ਨੇ, ਰੱਖਦਾ ਕਿਤੇ ਆ ਤੇ ਰੱਖੇ ਕਿਤੇ ਜਾਂਦੇ ਨੇ, ਇਹ ਵੀ ਤੇਰਾ ਸਾਥ ਛੱਡ ਗਏ ਨੇ। ਇਹ ਅੱਖਾਂ ਨੈਣ ਜੋਤ ਧੀਨ, ਇਹ ਅੱਖਾਂ ਜਵਾਬ ਦੇ ਗਈਆਂ ਨੇ। ਫਰੀਦ ਸਾਹਿਬ ਨੇ ਅੱਖਾਂ ਦੇ ਸੰਬੰਧ ਵਿੱਚ ਇੱਕ ਬੜਾ ਵਧੀਆ ਦ੍ਰਿਸ਼ਟਾਂਤ ਸਾਨੂੰ ਦਿੱਤਾ ਹੈ, ਕਹਿੰਦੇ ਇਨ ਲੋਇਨ ਨੇ ਜਾਂ ਜਿਨ ਲੋਇਨ ਨੇ ਜਦ ਮੋਹਿਆ ਸਿਰ ਲੋਇਨ ਮੈਂ ਡਿੱਠ, ਜਿਨ੍ਹਾਂ ਅੱਖਾਂ ਨੇ ਲੋਕਾਂ ਨੂੰ ਮੋਹਿਤ ਕਰ ਲਿਆ ਸੀ, ਪ੍ਰਭਾਵਿਤ ਕਰ ਲਿਆ ਸੀ, ਇੰਨੀਆਂ ਸੋਹਣੀਆਂ ਅੱਖਾਂ। ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਸਭ ਤੋਂ ਸੋਹਣੀ ਅੱਖ ਜਿਹੜੀ ਉਹ ਹਿਰਨ ਦੀ ਮੰਨੀ ਗਈ ਹੈ, ਸੁਣ ਮੁੰਦੇ ਹਰਨ ਆਖੀਏ, ਹਿਰਨ ਦੀ ਅੱਖਾਂ ਵਾਲੀਏ, ਸੋਹਣੀਆਂ ਨੈਣਾਂ ਵਾਲੀਏ। ਭੈਣ ਹਿਰਨ ਦੀ ਅੱਖ ਨੂੰ ਸੋਹਣਾ ਮੰਨਿਆ ਗਿਆ ਹੈ, ਤੇ ਫਰੀਦ ਸਾਹਿਬ ਕਹਿੰਦੇ ਇਨ ਜਿਨ ਲੋਇਆਂ ਨੇ ਜਗ ਮੋਇਆ, ਜਿਹਨਾਂ ਅੱਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ, ਜਿਹੜੇ ਖਿੱਚੇ ਗਏ, ਸੇ ਲੋਇਨ ਮੈਂ ਦੇਖੇ, ਇੱਕ ਦਿਨ ਮੈਂ ਉਹਨਾਂ ਅੱਖਾਂ ਨੂੰ ਦੇਖਿਆ, ਕੱਜਲ ਰੇਖ ਨਾ ਸਹਿੰਦਿਆਂ, ਪਹਿਲਾਂ ਜਿਹੜਾ ਹੁੰਦਾ ਸੀ ਨਾ ਕੱਜਲ ਸੁਰਮਾ, ਇਹਨੂੰ ਪੀਂਦੇ ਹੁੰਦੇ ਸਨ, ਇੰਨਾ ਜ਼ਿਆਦਾ ਬਰੀਕ ਕਰਕੇ ਅੱਖਾਂ 'ਚ ਪਾਇਆ ਜਾਂਦਾ ਸੀ, ਥੋੜ੍ਹਾ ਜਿਹਾ ਵੀ ਕਿਤੇ ਮੋਟਾ ਰਹਿ ਗਿਆ ਕਰਨਾ ਤਾਂ ਰੜਕ ਪੈਣ ਲੱਗ ਪਿਆ ਕਰਨ। ਫਰੀਦ ਸਾਹਿਬ ਜੀ ਇੱਕ ਦਿਨ ਇੱਕ ਜੰਗਲ ਦੇ ਵਿੱਚ ਜਾ ਰਹੇ, ਤੇ ਕਹਿੰਦੇ ਉਹਨਾਂ ਨੇ ਇੱਕ ਖੋਪੜੀ ਪਈ ਵੇਖੀ ਉੱਥੇ ਜੰਗਲ ਦੇ ਵਿੱਚ, ਤੇ ਖੋਪੜੀ ਦੇ ਵਿੱਚ ਨਾ ਇਹ ਜਿਹੜੀਆਂ ਅੱਖਾਂ ਹੁੰਦੀਆਂ ਨੇ, ਇਹਨਾਂ ਟੋਇਆਂ ਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਹੋਏ ਸਨ। ਉਹਨਾਂ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਦੇਖਿਆ ਕਿ ਇਹਦੀ ਖੋਪੜੀ ਹੋ ਸਕਦੀ ਹੈ, ਕੌਣ ਉਹ ਹੈ ਸੀ ਕਿਸੇ ਵੇਸ਼ਵਾ ਦੀ, ਉਹਦੀ ਨੌਕਰਾਣੀ ਨੇ ਇੱਕ ਦਿਨ ਸੁਰਮਾ ਪੀਆ, ਤੇ ਸੁਰਮੇ ਦੇ ਵਿੱਚ ਥੋੜ੍ਹਾ ਜਿਹਾ ਕੋਈ ਰੋਡ ਰਹਿ ਗਿਆ, ਨਿੱਕਾ ਜਿਹਾ ਬਰੀਕ ਜਿਹਾ, ਉਹਨੇ ਜਦੋਂ ਅੱਖਾਂ ਦੇ ਵਿੱਚ ਪਾਇਆ ਉਹਨੂੰ ਰੜਕ ਪਈ, ਤੇ ਉਹਨੇ ਆਪਣੀ ਉਸ ਨੌਕਰਾਣੀ ਨੂੰ ਬਹੁਤ ਮਾਰਿਆ, ਮੇਰੀ ਅੱਖਾਂ ਦੇ ਵਿੱਚ ਰੜਕ ਪਈ ਹੈ, ਤੂੰ ਬਰੀਕ ਕਿਉਂ ਨਹੀਂ ਕੀਤਾ ਇਸ ਸੁਰਮੇ ਨੂੰ। ਫਿਰ ਸਾਰੀ ਕਹਿੰਦੇ ਕੱਜਲ ਰੇਖ ਨਾ ਸਹਿੰਦਿਆਂ, ਕਦੀ ਇਹ ਥੋੜ੍ਹਾ ਜਿਹਾ ਕੱਜਲ ਦੇ ਵਿੱਚ ਰੇਖ ਆ ਜਾਂਦੀ ਨਹੀਂ ਸਾਨੂੰ ਰੋਡ ਆ ਜਾਂਦਾ ਹੁੰਦਾ, ਅਸੀਂ ਸਹਿੰਦੇ ਨਹੀਂ ਸੀ, ਅੱਜ ਪੰਛੀ ਸੋਏ ਬੈਠਾ ਜਿਹਨਾਂ ਅੱਖਾਂ ਦੇ ਵਿੱਚ ਡੇਲਿਆਂ ਦੇ ਵਿੱਚ ਅੜੇ ਅੜੇ ਪੰਛੀਆਂ ਨੇ ਆਂਡੇ ਦਿੱਤੇ ਹੋਏ ਨੇ, ਪੰਛੀ ਬੈਠੇ ਹੋਏ ਨੇ, ਸਾਡੀ ਇਹ ਹਾਲਤ ਹੋਣੀ ਮਰਨ ਤੋਂ ਬਾਅਦ। ਕਹਿੰਦੇ ਅਸੀਂ ਜਿਸ ਸਰੀਰ ਨੂੰ ਸਭ ਤੋਂ ਜ਼ਿਆਦਾ ਸੰਗੀ ਸਾਥੀ ਸਮਝਦੇ ਸਾਡੇ ਨਜ਼ਦੀਕ ਆ, ਇੱਕ ਦਿਨ ਇਹ ਸਰੀਰ ਵੀ ਜਿਹੜਾ ਸਾਡਾ ਸਾਥ ਛੱਡ ਜਾਂਦਾ ਆ। ਸਤਿਗੁਰੂ ਜੀ ਸਮਝਾਉਂਦੇ ਨੇ ਤਨ ਮਨ ਧਨ, ਤਨ ਵੀ ਜਵਾਬ ਦੇ ਗਿਆ, ਮਨ ਵੀ ਜਵਾਬ ਦੇ ਗਿਆ, ਧਨ ਵੀ ਸਾਰਾ ਕੋਲ ਹੁੰਦਾ ਆ, ਕਰੋੜਾਂ ਰੁਪਈਏ ਆ, ਪਰ ਗੁਰਮੁਖ ਪਿਆਰਿਓ ਕਿਤੇ ਖਰਚ ਕਰਕੇ ਦੇਖ ਲਓ, ਇੱਕ ਸਵਾਸ ਇਸ ਕਰੋੜ ਦਾ ਨਹੀਂ ਜੇ ਮਿਲ ਸਕਦਾ, ਇੱਕ ਸਵਾਸ ਵੀ ਵੱਧ ਨਹੀਂ ਜੇ ਮਿਲਦਾ। ਮਾਇਆ ਦੇ ਨਾਲ ਗੁਰਮੁਖ ਪਿਆਰਿਓ ਸਿਆਣੀ ਗੱਲ ਕਹਿੰਦੇ ਨੇ ਕਿ ਚੰਗੀ ਐਨਕ ਖਰੀਦੀ ਜਾ ਸਕਦੀ ਆ, ਨਿਗਾਹ ਨਹੀਂ, ਮਾਇਆ ਦੇ ਨਾਲ ਚੰਗਾ ਬਿਸਤਰਾ ਖਰੀਦਾ ਜਾ ਸਕਦਾ ਆ ਤੇ ਉਹ ਨੀਂਦ ਨਹੀਂ, ਮਾਇਆ ਦੇ ਨਾਲ ਚੰਗਾ ਪ੍ਰਸ਼ਾਦਾ ਤੇ ਖਰੀਦਿਆ ਜਾ ਸਕਦਾ ਆ ਪਰ ਭੁੱਖ ਨਹੀਂ, ਸਭ ਕੁਝ ਮਾਇਆ ਵੀ ਨਹੀਂ ਗੀ। ਸਰਵੇ ਨੇ ਤੂੰ ਇਹਨੂੰ ਆਪਣਾ ਸਮਝਦਾ ਹੈ ਨਾ, ਇਹ ਧਨ ਵੀ ਤੇਰਾ ਧਰਿਆ ਧਰਾਇਆ ਰਹਿ ਜਾਣਾ ਆ ਤੇ ਤਨ ਨੇ ਵੀ ਤੇਰੇ ਨੇ ਤੈਨੂੰ ਜਵਾਬ ਦੇ ਜਾਣਾ ਆ। ਨੈਣੋ ਨੀਰ ਬਹੇ ਤਨਖੀ ਨਾ ਭੈ ਕੇਸ ਰੁਦਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉੱਚਰੇ, ਅੱਬ ਕਿਆ ਕਰੇ ਪੁਰਾਣੀ। ਹੁਣ ਕੀ ਕਰੇਗਾ, ਗਲਾ ਵੀ ਰੁਕ ਗਿਆ, ਚੰਗਾ ਬੋਲਿਆ ਵੀ ਨਹੀਂ ਜਾਂਦਾ। ਗੁਰਮੁਖ ਪਿਆਰਿਓ ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੈ ਉਹ ਵਾਰੀ, ਇਹ ਪੰਕਤੀ ਦਾ ਵੀ ਇਹੋ ਭਾਵ ਆ, ਪਰਮਾਤਮਾ ਨੂੰ ਯਾਦ ਕਰ, ਗੋਬਿੰਦ ਨੂੰ ਯਾਦ ਕਰ, ਉਹਦਾ ਸਿਮਰਨ ਕਰ ਜਿਹੜਾ ਤੈਨੂੰ ਬਚਾਉਣ ਵਾਲਾ, ਜਿਹੜਾ ਤੇਰਾ ਆਪਣਾ ਇੱਥੇ ਤੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਅਸੀਂ ਬੱਚਿਆਂ ਨੂੰ ਆਪਣੇ ਸਮਝਦੇ ਆ, ਦੌਲਤ ਨੂੰ ਆਪਣਾ ਸਮਝਦੇ ਆ, ਸੋਨੇ ਨੂੰ ਆਪਣਾ ਸਮਝਦੇ ਆ, ਇਸਤਰੀ ਨੂੰ ਆਪਣਾ ਸਮਝਦੇ ਆ, ਇਹ ਆਪਣੇ ਸਮਝਦੇ ਤੇ ਜਿਹੜਾ ਪਰਮਾਤਮਾ ਆਪਣਾ ਉਹਨੂੰ ਅਸੀਂ ਬਗਾਨਾ ਸਮਝਦੇ ਹਾਂ।
ਕਰਨਾ ਹਾਰ ਇੱਕ ਨਿਮਖ ਨਾ ਜਾਪਿਆ,
ਉਹ ਪਰਮਾਤਮਾ ਜਿਹੜਾ ਕਰਨ ਕਰਾਵਣ ਹਾਰ ਆ ਉਹਨੂੰ ਇੱਕ ਪਲ ਭਰ ਦੇ ਲਈ ਵੀ ਅਸੀਂ ਯਾਦ ਨਹੀਂ ਕਰਦੇ, ਉਹਦਾ ਸ਼ੁਕਰਾਨਾ ਨਹੀਂ ਕਰਦੇ, ਉਹਦਾ ਧੰਨਵਾਦ ਨਹੀਂ ਕਰਦੇ, ਉਹਨੂੰ ਯਾਦ ਨਹੀਂ ਕਰਦੇ।
ਮਹਾਮੋਹ ਅੰਧ ਕੂਪ ਕਰਿਆ,
ਅੰਧੇ ਵਿੱਚ ਮਨੁੱਖ ਜਿਹੜਾ ਆ ਮੋਹ ਰੂਪੀ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਆ। ਕੁਝ ਪੰਕਤੀਆਂ ਦੇ ਅਰਥ ਜਿਹੜੇ ਨੇ ਅੰਤਰੀਵ ਹੁੰਦੇ ਨੇ, ਬੇਸ਼ੱਕ ਅਸੀਂ ਸਾਰੇ ਇਸ ਹਾਲ ਦੇ ਵਿੱਚ ਬੈਠੇ ਹੋਏ ਆ, ਪਰ ਮਨ ਕਰਕੇ ਕਈ ਗੁਰਮੁਖ ਪਿਆਰੇ ਉਹ ਪਰਿਵਾਰ ਨਾਲ ਜੁੜੇ ਹੋਣ ਕਰਕੇ ਮੋਹ ਦਾ ਕਰਕੇ ਖੂਹ 'ਚ ਹੀ ਡਿੱਗੇ ਹੋਏ ਨੇ, ਭਾਵੇਂ ਉਹ ਤੁਰ ਫਿਰ ਬਾਹਰ ਰਹੇ ਨੇ। ਇਹ ਗੱਲ ਵਿਚਾਰਨ ਵਾਲੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮੋਹ ਦਾ ਕਰਕੇ ਸਿਰਫ ਪਰਿਵਾਰ ਦਾ ਹੀ ਹੋ ਗਿਆ ਆ, ਜਾਂ ਸਿਰਫ ਆਪਣੇ ਸਰੀਰ ਦਾ ਹੀ ਹੋ ਗਿਆ ਆ, ਸਿਰਫ ਤੈਨੂੰ ਆਪਣਿਆਂ ਦੇ ਨਾਲ ਹੀ ਲਗਾ ਲਿਆ, ਇਹ ਤੂੰ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਹੈ।
ਔਰ ਬ੍ਰਹਮਾ ਮਾਇਆ ਪਟਲ ਵਿਸਰਿਆ,
ਪਟਲ ਹੁੰਦਾ ਆ ਕੱਪੜਾ, ਮਾਇਆ ਦੇ ਕੱਪੜੇ ਨੂੰ ਜਦੋਂ ਤੂੰ ਸਰੀਰ ਦੇ ਉੱਤੇ ਵਲ ਲਿਆ ਨਾ, ਲਪੇੜ ਲਿਆ ਆਪਣੇ ਸਰੀਰ ਨੂੰ, ਪਾਰ ਬ੍ਰਹਮ ਵਿਸਰਿਆ, ਫਿਰ ਤੈਨੂੰ ਪਰਮਾਤਮਾ ਭੁੱਲ ਗਿਆ, ਤੇਰੇ ਆਲੇ ਦੁਆਲੇ ਮਾਇਆ ਦੀ ਇੱਕ ਕੰਧ ਹੋ ਗਈ ਹੈ, ਇੱਕ ਪਰਦਾ ਹੋ ਗਿਆ ਹੈ ਮਾਇਆ ਦਾ, ਤੈਨੂੰ ਉਸ ਪਰਦੇ ਤੋਂ ਅਗਲੇ ਬੰਨੇ ਦਿਖਾਈ ਕੁਝ ਨਹੀਂ ਦਿੰਦਾ, ਵੀ ਅਗਲੇ ਬੰਨੇ ਵੀ ਕੋਈ ਹੈਗਾ ਆ ਜਾਂ ਪਰਮਾਤਮਾ ਅਗਲੇ ਬੰਨੇ ਆ। ਇਸ ਮਾਇਆ ਰੂਪੀ ਕੰਧ ਨੂੰ ਤੂੰ ਪਾਰ ਨਹੀਂ ਕਰ ਰਿਹਾ, ਜਾਣ ਬੁੱਝ ਕੇ ਨਹੀਂ ਕਰ ਰਿਹਾ, ਤੈਨੂੰ ਪਤਾ ਵੀ ਆ, ਤੂੰ ਦੇਖ ਵੀ ਰਿਹਾ ਆ ਕਿ ਇੰਨੀ ਲੋਇਣੀ ਦੇਖਦਿਆਂ ਕੇਤੇ ਚੱਲ ਗਈ, ਇਹਨਾਂ ਅੱਖਾਂ ਦੇ ਨਾਲ ਤੂੰ ਦੇਖ ਰਿਹਾ ਆ ਕਿ ਜਿਸ ਜ਼ਮੀਨ ਦਾ ਮੈਂ ਅੱਜ ਮਾਲਕ ਹੈ ਤੇ ਕਰੋੜਾਂ ਹੀ ਮਾਲਕ ਹੋ ਚੁੱਕੇ ਨੇ ਪਹਿਲਾਂ, ਜਿਸ ਘਰ ਦੇ ਵਿੱਚ ਮੈਂ ਅੱਜ ਰਹਿ ਰਿਹਾ, ਜਿਸ ਘਰ ਦਾ ਮੈਂ ਅੱਜ ਮਾਲਕ ਬਣਿਆ ਬੈਠਾ, ਕਰੋੜਾਂ ਹੀ ਪਹਿਲਾਂ ਇਹਦੇ ਮਾਲਕ ਹੋ ਚੁੱਕੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾਂ ਹੀ ਇਹਦੇ ਮਾਲਕ ਹੋਰ ਹੋਣਗੇ, ਇਹ ਮੇਰਾ ਆਪਣਾ ਨਹੀਂ ਆ, ਸਾਨੂੰ ਪਤਾ ਹੈ ਇਸ ਗੱਲ ਦਾ, ਪਰ ਫਿਰ ਵੀ ਅਸੀਂ ਇਹ ਮਾਇਆ ਦੀ ਕੰਧ ਨੂੰ ਤੱਪਦੇ ਹੀ ਨਹੀਂ, ਪਾਰ ਕਰਦੇ ਹੀ ਨਹੀਂ, ਸਿਰਫ ਅਸੀਂ ਮਾਇਆ ਰੂਪੀ ਐਨਕ ਅੱਖਾਂ ਤੇ ਲਾਈ ਹੈ ਤੇ ਸਾਨੂੰ ਹੋਰ ਕੁਝ ਦਿਖਾਈ ਦਿੰਦਾ ਨਹੀਂ ਹੈ।
ਵੱਡੇ ਭਾਗ ਪ੍ਰਭ ਕੀਰਤਨ ਗਾਇਆ,
ਗੁਰਮੁਖ ਪਿਆਰਿਓ ਬੜੀ ਹੀ ਜ਼ਿਆਦੀ ਚੰਗੀ ਕਿਸਮਤ ਆ, ਬੜੇ ਹੀ ਚੰਗੇ ਉਹਨਾਂ ਦੇ ਕਰਮ ਨੇ, ਭਾਗ ਨੇ, ਜਿਨ੍ਹਾਂ ਨੇ ਸਤਸੰਗਤ ਦੇ ਵਿੱਚ ਬੈਠ ਕੇ ਇਸ ਮਾਇਆ ਰੂਪੀ ਕੰਧ ਨੂੰ ਪਾਰ ਕੀਤਾ ਆ, ਜਿਨ੍ਹਾਂ ਨੇ ਇਸ ਮਾਇਆ ਦੀ ਦੀਵਾਰ ਨੂੰ ਹਟਾ ਦਿੱਤਾ ਆ। ਛੋਟੇ ਸਾਹਿਬਜ਼ਾਦੇ ਉਹਨਾਂ ਦੇ ਸਾਹਮਣੇ ਮਾਇਆ ਦੀ ਦੀਵਾਰ ਖੜੀ ਕੀਤੀ, ਉਹਨਾਂ ਨੇ ਛਾਲ ਮਾਰ ਕੇ ਟੱਪ ਗਏ, ਉਹਨਾਂ ਕਹਿਣ ਲੱਗਾ ਨਹੀਂ, ਜੇ ਮਾਇਆ ਹੀ ਤੁਸੀਂ ਦੇ ਕੇ ਸਾਨੂੰ ਡਲਾਉਣਾ ਚਾਹੁੰਦੇ, ਜੇ ਇੱਕ ਗੱਲ ਦੀ ਗਰੰਟੀ ਲਿਖਤੀ ਤੌਰ ਤੇ ਲਵਾਂਗੇ ਕਿ ਕਦੀ ਅਸੀਂ ਮਰਾਂਗੇ ਨਹੀਂ, ਉਹ ਕਹਿੰਦੇ ਨਹੀਂ ਇਹ ਗਰੰਟੀ ਨਹੀਂ ਦੇ ਸਕਦੇ, ਕਹਿੰਦੇ ਜਦੋਂ ਇਹ ਗਰੰਟੀ ਨਹੀਂ ਦੇ ਸਕਦੇ ਅਸੀਂ ਮਰਨਾ ਹੀ ਆ ਇੱਕ ਨਾ ਇੱਕ ਦਿਨ, ਤੇ ਫਿਰ ਕਿਉਂ ਮਾਇਆ ਦੀ ਦੀਵਾਰ ਦੇ ਉਹਨੇ ਲੁਕ ਜਾਈਏ, ਮੌਤ ਨੇ ਤੇ ਦੀਵਾਰ ਨੂੰ ਟੱਪ ਲੈਣਾ ਹੈ, ਉਹਨੇ ਲੈ ਹੀ ਜਾਣਾ ਹੈ। ਉਹਨਾਂ ਦੇ ਬੜੇ ਹੀ ਚੰਗੇ ਭਾਗ ਨੇ, ਬਹੁਤ ਹੀ ਵੱਡੀ ਕਿਸਮਤ ਆ ਜਿਨ੍ਹਾਂ ਨੇ ਸਤਸੰਗਤ ਦੇ ਵਿੱਚ ਬੈਠ ਕੇ ਕੀਰਤਨ ਗਾਇਆ, ਪਰਮਾਤਮਾ ਦੀ ਸਿਫਤ ਕੀਤੀ ਆ। ਕਿਤੇ ਇਸ ਭਲੇਖੇ 'ਚ ਨਾ ਰਹਿ ਜਿਓ ਕਿ ਸਾਨੂੰ ਤੇ ਕੀਰਤਨ ਕਰਨਾ ਆਉਂਦਾ ਹੀ ਨਹੀਂ ਆ, ਨਹੀਂ, ਜਿਹੜੀ ਜੋੜੇ ਘਰ ਦੇ ਵਿੱਚ ਸੇਵਾ ਕਰ ਰਹੇ ਨੇ ਨਾ, ਜੇ ਉਹਨਾਂ ਦੀ ਸੁਰਤੀ ਪਰਮਾਤਮਾ ਦੇ ਨਾਲ ਹੈ ਤੇ ਉਹ ਕੀਰਤਨ ਹੀ ਕਰ ਰਹੇ ਨੇ। ਜਿਹੜੇ ਗੁਰੂ ਦੇ ਲੰਗਰ ਦੇ ਵਿੱਚ ਬਰਤਨਾਂ ਦੀ ਸੇਵਾ ਕਰਦੇ ਨੇ, ਪ੍ਰਸ਼ਾਦਿਆਂ ਦੀ ਸੇਵਾ ਕਰ ਰਹੇ, ਜੇ ਉਹਨਾਂ ਦਾ ਧਿਆਨ ਪਰਮਾਤਮਾ ਦੇ ਨਾਲ ਜੁੜਿਆ ਹੈ ਤੇ ਉਹ ਪ੍ਰਸ਼ਾਦਿਆਂ ਦੇ ਨਾਲ ਹੀ ਕੀਰਤਨ ਕਰੀ ਜਾ ਰਹੇ ਨੇ। ਜੇ ਤੁਹਾਡੀ ਸੁਰਤੀ ਗੁਰੂ ਚਰਣਾਂ ਦੇ ਨਾਲ ਜੁੜੀ ਹੋਈ ਹੈ ਤੇ ਤੁਸੀਂ ਕੀਰਤਨ ਹੀ ਕਰ ਰਹੇ ਜੇ, ਕਿਤੇ ਇਸ ਗੱਲ ਦੇ ਵਿੱਚ ਨਾ ਰਹਿ ਜਿਓ, ਧੋਖਾ ਨਾ ਖਾ ਜਿਓ ਕਿ ਸਾਨੂੰ ਵਾਜਾ ਵਜਾਉਣਾ ਨਹੀਂ ਆਉਂਦਾ ਤੇ ਅਸੀਂ ਸ਼ਬਦ ਨਹੀਂ ਪੜ੍ਹ ਸਕਦੇ ਤੇ ਅਸੀਂ ਕਿਵੇਂ ਤਰਾਂਗੇ, ਨਹੀਂ ਨਹੀਂ, ਨਿਤਨੇਮ ਕਰਨਾ ਵੀ ਕੀਰਤਨ ਆ, ਬਾਣੀ ਪੜ੍ਹਨੀ ਵੀ ਕੀਰਤਨ ਆ, ਕਥਾ ਸਰਵਣ ਕਰਨੀ ਵੀ ਕੀਰਤਨ ਆ, ਕਥਾ ਕਰਨੀ ਵੀ ਕੀਰਤਨ ਆ, ਬਾਣੀ ਪੜ੍ਹਨੀ ਵੀ ਕੀਰਤਨ ਆ। ਤੁਸੀਂ ਕਿਸੇ ਗੁਰਮੁਖ ਪਿਆਰੇ ਦੇ ਨਾਲ ਤੁਰੇ ਜਾ ਰਹੇ ਗੱਡੀ ਦੇ ਵਿੱਚ, ਰਸਤੇ ਦੇ ਉੱਤੇ ਕਿਸੇ ਦੇ ਨਾਲ ਪਰਮਾਤਮਾ ਦੇ ਨਾਮ ਦੀ ਗੱਲ ਕਰ ਰਹੇ ਜੇ ਤੇ ਤੁਸੀਂ ਕੀਰਤਨ ਹੀ ਕਰਦੇ ਤੁਰੇ ਜਾ ਰਹੇ ਜੇ, ਬੜੇ ਖੁੱਲ੍ਹੇ ਸਿਧਾਂਤ ਨੇ ਸਿੱਖ ਧਰਮ ਦੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਬਹੁਤ ਵੱਡੀ ਕਿਸਮਤ, ਚੰਗੇ ਭਾਗ ਜਿਨ੍ਹਾਂ ਨੇ ਸਤਸੰਗਤ ਕਰਕੇ ਉਸ ਪਰਮਾਤਮਾ ਦੀ ਸਿਫਤ ਸਲੋਤਾ ਕੀਤੀ ਹੈ।
ਸੰਤ ਸੰਗ ਨਾਨਕ ਪ੍ਰਭ ਪਾਇਆ,
ਗੁਰੂ ਦੀ ਸੰਗਤ ਕਰਕੇ, ਸਤਸੰਗੀ ਜਣਾਂ ਦੀ ਸੰਗਤ ਕਰਕੇ ਤੇ ਉਹ ਪਰਮਾਤਮਾ ਦੀ ਜਿਹੜੀ ਆ ਸਾਨੂੰ ਪ੍ਰਾਪਤੀ ਹੋਈ ਹੈ। ਉਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਤੋਂ ਬਿਨਾਂ, ਕਿਉਂਕਿ ਸਤਿਗੁਰੂ ਜੀ ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਪ ਦਿਖਾਇਆ। ਗੁਰੂ ਤੋਂ ਬਿਨਾਂ ਪਰਮਾਤਮਾ ਦੀ ਜਿਹੜੀ ਆ ਸੋਝੀ ਨਹੀਂ ਹੁੰਦੀ। ਗੁਰੂ ਨੇ ਕਿਰਪਾ ਕੀਤੀ ਆ ਤੇ ਸੰਗਤ ਦੇ ਵਿੱਚ ਬੈਠਾ ਕੇ ਉਪਦੇਸ਼ ਦ੍ਰਿੜ ਕਰਾ ਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਪ੍ਰਭ ਪਾਇਆ, ਪਰਮਾਤਮਾ ਦੀ ਪ੍ਰਾਪਤੀ ਕਰਾ ਦਿੱਤੀ ਆ। ਗੁਰੂ ਮਤਿ ਪਿਆਰਿਓ, ਗੁਰੂ ਸ਼ਬਦ ਦੇ ਵਿੱਚ ਆਈਆਂ ਹੋਈਆਂ ਵਿਚਾਰਾਂ ਨੂੰ ਹਿਰਦੇ ਦੇ ਵਿੱਚ ਧਾਰਨ ਕਰਕੇ ਲੋਕ ਸੁਖੀਏ ਪ੍ਰਲੋਕ ਸਹਿਲਾ ਬਣਾਓ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ, ਹਾਰਦਿਕ ਤੌਰ ਤੇ ਧੰਨਵਾਦ।
ਵੱਡੇ ਭਾਗ ਕਵ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।